चक्र चिहन अर वरन जात अर पात निहन जेह रूप रंग अर रेख पेख को कह न सकत के चल मूर्त अनुपव प्रकाश अमितो लिख जय कोटि इंद्रियंद्रान साहे साहान गिन जय तेरे पवन मिहि पुसुर नर असुर नेत नेत बन तिरन कहत तै सर्वनाम कथा कवन कर्म नाम बनत समत अस कृपान खंडो खड़ग चुबक तवर अरची सैभ सरोही सहची जह हमार की तीर तुहि सची तुहि तुहि तवर चरवार नाम तिहारो जो जपै पै सिंध पव पार काल तुहि काली तुहि तिहि तेग अर तीर तुहि निशानी जीत की आज तुहि जगबीर करग केत मैं शरण तिहारी आप हाथ दै लिहु उहारी सर्व ठौर मोह हो सहाई दुख दुख ते लिहु बुझाई नमस्कार श्री खड्ग को करो सहित चित लाय पूर्ण करो ग्रंथ हे तुम करो सहाय मुकुचरा शास्त्र खट पिंग गिरन चढ़ जाय अंध लख बदरो सुने जौ काल कृपा कराय कहाँ बुद्ध प्रवत हमारी वर्ण सक महिमा जो तिहारी हम न सकत कर शिव तुम्हारी आप लिहो तुम कथा सुधारी हम न सकत कर शिव तुम्हारी आप लिहो तुम कथा सुधारी
वाहे गुरु साहिब जियो चौपाई गहरवार राजा एक अत बल कबे न चलिया परी हलाचल गूढ़मती नारी ताके घर कही ना परत प्रभा ताकी भर चौपई गहरवार राजा एक अत बल
वाहिगुरु जी का खालसा वाहिगुरु जी की फतेह। परम सत्कार योग गुरु खालसा सार संत जी गुरु महाराज जी बख्शिश रहमत दा सदका अमृत वेले तो सोहना सुंदर जीवान सज रहे है चवर शतर तख दे मालक प्रतख सतगुरु श्री गुरु ग्रंथ साहिब जी ਬਹੁਤ ਹੀ ਅਦਰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਪ੍ਰਾਰੰਭ ਹੋਈ ਹੋਈ ਹੈ। ਆਪਾਂ ਲੜੀ ਰੂਪ ਵਿੱਚ ਵਿਚਾਰਾਂ ਕਰਕੇ ਲਾਹੇ ਹਾਸਲ ਕਰ ਰਹੇ ਹਾਂ, ਜਿਸ ਤਰ੍ਹਾਂ ਆਪ ਜੀ ਨੇ ਆਪਣੇ ਅਕਾਲ ਪੁਰਖ ਦੀ ਫੌਜ ਖਾਲਸਾ ਪੰਥ ਨੂੰ ਛਲਾਂ ਕਪਟਾਂ ਤੋਂ ਬਚ ਕੇ ਰਹਿਣ ਵਾਸਤੇ ਇਹ ਗ੍ਰੰਥ ਦੇ ਵਿੱਚੋਂ ਛਲਾਂ ਕਪਟਾਂ ਦੇ ਪ੍ਰਸੰਗ ਆਪਣੇ ਬਾਣੀ ਦੁਆਰਾ ਸੋਹਣੇ ਕਾਵਿ ਦੇ ਨਜ਼ਮਾਂ ਵਿੱਚ ਛੰਦਾਬੰਦੀ ਵਿੱਚ ਬਿਆਨ ਕਰ ਦਿੱਤੇ, ਲਿਖਿਆ ਕਰ ਦਿੱਤੇ ਹਨ। ਉਹ ਆਪਾਂ ਇਹ ਪ੍ਰਸੰਗ ਵੀ ਮੁੜ ਤੋਂ ਲੜੀਵਾਰ ਪੜ੍ਹੀ ਜਾ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਇਹ 226ਵਾਂ ਜਿਹੜਾ ਪ੍ਰਸੰਗ ਹੈ, 326ਵਾਂ ਪ੍ਰਸੰਗ ਪੜ੍ਹਿਆ ਹੈ ਅਤੇ 325ਵਾਂ ਜਿਹੜਾ ਇਹ ਪ੍ਰਸੰਗ ਹੈ ਉਹਦਾ ਹੈਡਿੰਗ ਤਾਂ ਸਮਾਪਤੀ ਦਾ ਦਿੱਤਾ ਹੈ, ਲੇਕਿਨ ਉਹ ਜਿਹੜਾ ਪ੍ਰਸੰਗ ਹੈ ਮਹਾਰਾਜ ਨੇ ਲਿਖਿਆ ਨਹੀਂ, ਗੋਤੀ ਹੈ। ਇਹ ਮਹਾਰਾਜ ਦੀ ਮੌਜ ਹੈ ਵੀ ਕਿਉਂ ਨਹੀਂ ਉਹ ਪ੍ਰਸੰਗ ਲਿਖਿਆ, ਉਹ ਸਮਾਪਤੀ ਦਾ ਹੈਡਿੰਗ ਲਿਖਿਆ ਪਿਆ ਉਹਦੇ ਵਿੱਚ। ਉਹ ਪੁਰਾਤਨ ਸਿੰਘਾਂ ਵਿੱਚ ਰਵਾਇਤ ਇਸੇ ਚਲੀ ਆਉਂਦੀ ਹੈ, ਸੰਪਰਦਾ ਵਿੱਚ ਵੀ ਆਉਂਦੀ ਹੈ ਕਿ ਕਿਸੇ ਸਮੇਂ ਗੁਰੂ ਮਹਾਰਾਜ ਇਹ ਜਿਹੜਾ ਪ੍ਰਸੰਗ ਉਹ ਪੂਰਿਆ ਕਰਨਗੇ। ਜਿਵੇਂ ਉਹ ਜੈ ਦੇਵ ਭਗਤ ਜੀ ਹੋਏ, ਉਹਨਾਂ ਨੇ ਗੋਬਿੰਦ ਗੀਤ ਨਾਮ ਦੀ ਪੁਸਤਕ ਲਿਖੀ ਹੈ, ਜਿਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਉਹਨੇ ਸੋਹਲੇ ਗਾਏ, ਬਹੁਤ ਸਿਫਤ ਸ਼ਲਾਘਾ ਕੀਤੀ ਹੈ ਸਲੋਕਾਂ ਰਾਹੀਂ। ਇਸ ਤਰ੍ਹਾਂ ਜਦੋਂ ਲਿਖ ਰਹੇ ਸੀ ਜਿੱਥੇ ਰਾਧਾ ਦਾ ਅਤੇ ਕ੍ਰਿਸ਼ਨ ਜੀ ਦਾ ਰੁਸ ਰੁਸ ਜਾਣਾ ਹੈ, ਨਾਰਾਜ਼ ਹੋ ਜਾਣਾ ਹੈ, ਜਦੋਂ ਉਹਨੂੰ ਮਨਾਉਣ ਵਾਸਤੇ ਉਹਦੇ ਘਰ ਘੁਰ ਗਏ, ਮਿੰਤਾਂ ਤਰਲੇ ਬੇਨਤੀਆਂ ਕੀਤੀਆਂ, ਇਹੋ ਜਿਹੇ ਵੀ ਲਫਜ਼ ਭਗਵਾਨ ਕ੍ਰਿਸ਼ਨ ਜੀ ਨੇ ਰਾਧਾ ਨੂੰ ਕਹੇ ਅਤੇ ਉਹਨਾਂ ਨੂੰ ਭਾਗਵਤ ਵਿੱਚੋਂ ਪੜ੍ਹ ਕੇ ਮਨ ਵਿੱਚ ਉਹ ਸ਼ੰਕਾ ਜੀ ਉੱਠ ਹੋ ਗਈ ਵੀ ਭਗਵਾਨ ਵਿਸ਼ਨੂੰ ਦੇ ਅਵਤਾਰ ਹੈ ਭਗਵਾਨ ਕ੍ਰਿਸ਼ਨ, ਇੱਥੋਂ ਤੱਕ ਨਹੀਂ ਹੈ ਜਾ ਸਕਦੇ, ਇਹੋ ਜਿਹੇ ਲਫਜ਼ ਨਹੀਂ ਕਹਿ ਸਕਦੇ ਰਾਧਾ ਨੂੰ। ਫਿਰ ਉਹ ਖਿਆਲ ਕਰਦੇ ਵੀ ਹੁਣ ਇਹ ਜਿਹੜੇ ਲਫਜ਼ ਆ ਮੈਂ ਇਹਨਾਂ ਨੂੰ ਕਿਵੇਂ ਬਿਆਨ ਕਰਾਂ ਵੀ ਕੀ ਇਹ ਯਥਾਰਥੀ ਹੈ ਭਗਵਾਨ ਦੇ ਬਚਨ ਕਿ ਐਵੇਂ ਹੀ ਹੈ, ਲਿਖਣ ਵਾਲੇ ਨੇ ਲਿਖਤੇ ਇਹ। ਉਹ ਬਹੁਤ ਮਨ ਬੇਚੈਨ ਹੈ, ਫਕੀਰੀ ਉਹ ਸਲੋਕ ਜਾਂ ਵਿੱਚੇ ਛੱਡ ਕੇ ਨਾ ਜਿਹੜੇ ਉਹ ਜਿਹੜੇ ਲਫ਼ਜ਼ ਲਿਖਣੇ ਸੀ ਹੁਣ ਕਿਹੜੇ ਲਿਖਾਂ, ਉਹ ਫਿਰ ਸਮਝ ਨਹੀਂ ਆਉਂਦੇ, ਬਾਹਰ ਚਲੇ ਗਏ ਵਿੱਚੇ ਛੱਡ ਕੇ। ਇਹ ਦੌਰਾਨ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਕਿ ਸਾਡਾ ਭਗਤ ਸਾਡਾ ਉਪਾਸ਼ਕ ਹੁਣ ਸ਼ੰਕਾ ਵਿੱਚ ਪਿਆ ਹੋਇਆ ਹੈ, ਜਿਵੇਂ ਮਨੁੱਖੀ ਸਰੀਰ ਧਾਰਿਆ ਹੈ, ਮਨੁੱਖੀ ਸਰੀਰ ਵੀ ਜਿਵੇਂ ਇਹ ਲੋਕ ਇਸ ਤਰ੍ਹਾਂ ਕਹਿ ਕਹਾਈ ਲੈਂਦੇ ਉਹ ਪਿਆਰ ਵਿੱਚ ਆਏ ਹੋਏ, ਅਸੀਂ ਤਾਂ ਉਹੀ ਨਾਟਕ ਪੂਰਾ ਕੀਤਾ, ਉਹੀ ਉਹ ਮਨੁੱਖਾਂ ਵਾਲੀ ਲੀਲਾ ਉਹ ਪੂਰੀ ਕੀਤੀ ਹੈ, ਇਹ ਸਾਡੇ ਉਪਾਸ਼ਕ ਨੂੰ ਐਸਾ ਇਹ ਸੰਸਾ ਹੋ ਆਇਆ ਹੈ। ਉਹ ਫਿਰ ਜਿਹੜੇ ਕੋਈ ਲਫ਼ਜ਼ ਸੀ ਭਗਵਾਨ ਕ੍ਰਿਸ਼ਨ ਜੀ ਨੇ, ਜਦੋਂ ਜੈਦੇਵ ਜੀ ਬਾਹਰ ਚਲੇ ਗਏ ਨਾ ਸੈਰ ਸਪੱਟੇ ਦੇ ਬਹਾਨੇ ਵਿਚਰਨ ਵਾਸਤੇ, ਮਗਰਾ ਭਗਵਾਨ ਕ੍ਰਿਸ਼ਨ ਜੀ ਜੈਦੇਵ ਦਾ ਰੂਪ ਧਾਰ ਕੇ ਘਰੇ ਆ ਗਏ। ਜੋ ਪਤਨੀ ਨੇ ਹੁਣ ਕੀ ਕਹਿਣਾ ਸੀ, ਜਦੋਂ ਜੈਦੇਵ ਹੀ ਬਣ ਕੇ ਆ ਗਏ ਹੈ ਅਤੇ ਅੰਦਰ ਜਿੱਥੇ ਉਹ ਗੋਬਿੰਦ ਗੀਤ ਪੁਸਤਕ ਲਿਖਦੇ ਸੀ ਉੱਥੇ ਚਲੇ ਗਏ ਭਗਵਾਨ ਕ੍ਰਿਸ਼ਨ ਜੀ, ਅਤੇ ਉਹ ਪੁਸਤਕ ਨੂੰ ਉਹ ਗ੍ਰੰਥ ਨੂੰ ਕੱਢਿਆ ਜਿੱਥੇ ਕੁਛ ਸਲੋਕ ਜਾਂ ਛੱਡ ਕੇ ਗਏ ਸੀ ਭਗਵਾਨ ਮਗਰੋਂ ਆ ਕੇ ਲਿਖ ਕੇ ਪੂਰਾ ਕਰ ਗਏ। ਜਦੋਂ ਜੈਦੇਵ ਜੀ ਆਏ ਅਤੇ ਉਹ ਪੁਸਤਕ ਜੀ ਖੋਲ੍ਹੀ ਅਤੇ ਸਲੋਕ ਉੱਥੇ ਲਿਖਿਆ ਪਿਆ, ਅਤੇ ਪਤਨੀ ਨੂੰ ਪੁੱਛਦੇ ਹੈ ਵੀ ਕੌਣ ਆਇਆ ਸੀ ਆਹ ਸਲੋਕ ਲਿਖ ਕੇ ਚਲਿਆ ਗਿਆ, ਜੀ ਕਿਹਨੇ ਆਉਣਾ, ਤੁਸੀਂ ਆਏ ਸੀ? ਉਹ ਕਹਿੰਦਾ ਮੈਂ ਤਾਂ ਹੁਣ ਆਇਆ। ਕਹਿੰਦਾ ਨਹੀਂ ਜੀ, ਤੁਸੀਂ ਬਸ ਤੁਸੀਂ ਜਦੋਂ ਗਏ ਸੀ ਕੁਝ ਸਮੇਂ ਤੋਂ ਬਾਅਦ ਉਦੋਂ ਹੀ ਆ ਗਏ ਸੀ, ਤੁਸੀਂ ਫਿਰ ਕਮਰੇ 'ਚ ਗਏ ਅਤੇ ਮੇਰੇ ਸਾਹਮਣੇ ਤੁਸੀਂ ਕਹਿੰਦੇ ਇਹ ਸਲੋਕ ਲਿਖਿਆ, ਤੁਸੀਂ ਕਿਵੇਂ ਕਹਿੰਦੇ ਵੀ ਲਿਖਿਆ ਨਹੀਂ? ਕਹਿੰਦੇ ਨਹੀਂ, ਮੈਂ ਤਾਂ ਬਾਹਰ ਗਿਆ ਸੀ, ਮੈਂ ਤਾਂ ਇਸੇ ਸਲੋਕ 'ਤੇ ਮੈਨੂੰ ਸੰਸਾ ਸੀ ਵੀ ਇਹ ਕਿਵੇਂ ਲਿਖਾਂ, ਕਿਹੜੇ ਲਫ਼ਜ਼ ਲਿਖਾਂ। ਜੇ ਲਫ਼ਜ਼ ਲਿਖਦਾ ਤਾਂ ਭਗਵਾਨ ਦੀ ਸਿਫਤ ਵਿੱਚ ਨਿਉਣਤਾ ਆਉਂਦੀ ਹੈ, ਉਹ ਨੂੰ ਪੜ੍ਹ ਕੇ ਤਾਂ ਬਦਨਾਮੀ ਕਰਨਗੇ ਵੀ ਇੱਥੋਂ ਤੱਕ ਆ ਭਗਵਾਨ, ਇਹ ਆਪਣੀ ਦੀ ਆਪਣੀ ਪਤਨੀ ਇੱਥੀਆਂ ਇੱਥੋਂ ਤੱਕ ਉਹਨੇ ਮਿੰਨਤਾਂ ਤਲੇ ਕੀਤੇ। ਇਹ ਮੇਰੇ ਮਨ ਸ਼ੰਕਾ ਸੀ, ਕਹਿੰਦੇ ਤਾਂ ਨਹੀਂ ਮੈਨੂੰ ਪਤਾ ਆਏ ਤੁਸੀਂ ਸੀ ਅਤੇ ਅੰਦਰ ਬਣੇ ਹੈ ਲਿਖ ਕੇ ਫਿਰ ਤੁਸੀਂ ਚਲੇ ਗਏ, ਫਿਰ ਸਮਝ ਗਿਆ ਵੀ ਭਗਵਾਨ ਆ ਗਏ, ਉਹੀ ਮੇਰਾ ਰੂਪ ਧਾਰਨ ਕਰਕੇ, ਅਤੇ ਜੋ ਮੇਰੇ ਮਨ ਸ਼ੰਕਾ ਸੀ ਨਾ ਉਹਦਾ ਸਮਾਧਾਨ ਕਰਕੇ। ਇਸ ਤਰ੍ਹਾਂ ਮਹਾਰਾਜ ਜੀ ਮੌਜ ਹੈ, ਕਿਉਂਕਿ ਸਤਿਗੁਰੂ ਵਿੱਚ ਕੋਈ ਆਉਣ ਜਾਣ ਤਾਂ ਹੈ ਨਹੀਂ ਹੈ ਵੀ ਉਹ ਹੁਣ ਵੀ ਚਲੇ ਗਏ ਵੀ ਹੁਣ ਨਹੀਂ ਆਉਣੇ। ਇਹ ਸਾਡੇ ਵਰਗੇ ਦਾ ਤਾਂ ਖਿਆਲ ਹੈ ਵੀ ਅਸੀਂ ਇੱਕ ਵਾਰੀ ਜਾਵਾਂਗੇ ਫਿਰ ਨਹੀਂ ਮੁੜ ਕੇ ਆਵਾਂਗੇ। ਹੋਰ ਕੀ ਕਰਦੇ, ਕਿਸੇ ਦੇ ਘਰ ਦੇ ਵਿੱਚ ਅਸੀਂ ਪੁੱਤ ਪੋਤਰਾ ਬਣ ਕੇ ਤਾਂ ਬਿਮਾਰ ਆ ਜਾਈਏ, ਮੁੰਡਾ ਕੁੜੀ ਬਣ ਕੇ ਤਾਂ ਆ ਜਾਈਏ, ਪਰ ਇਸ ਰੂਪ ਦੇ ਵਿੱਚ ਨੇ ਬੁੱਢੇ ਬਣੇ ਬਣੇ ਬਣਾਏ ਤਾਂ ਨਹੀਂ ਅਸੀਂ ਆਵਾਂਗੇ, ਯਾਨੀ ਸਰੀਰ ਬਦਲ ਕੇ ਆਵਾਂਗੇ। ਪਰ ਸਤਿਗੁਰੂ ਵਿੱਚ ਐਸਾ ਨਹੀਂ ਹੈ, ਜੇ ਉਹਦੇ ਵਿੱਚ ਆਉਣ ਜਾਣ ਹੋਵੇ ਉਹ ਤਾਂ ਮਹਾਰਾਜ ਨੇ ਲਿਖਿਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਮੇਂ ਰਹਾ ਸਮਾਏ। ਵੀ ਸਤਿਗੁਰੂ ਵਿੱਚ ਆਉਣ ਜਾਣ ਨਹੀਂ ਹੈ, ਜਦੋਂ ਉਹਨਾਂ ਦੇ ਦਰਸ਼ਨ ਹੋ ਜਾਂਦੇ ਉਸ ਫਿਰ ਕਹਿੰਦੇ ਅਸੀਂ ਬਈ ਮਹਾਰਾਜ ਆ ਗਏ, ਉਹਨਾਂ ਨੇ ਅਵਤਾਰ ਧਾਰ ਲਿਆ, ਉਹ ਪ੍ਰਗਟ ਹੋ ਗਏ। ਜਦੋਂ ਦਿਸਣਾ ਬੰਦ ਹੋ ਗਏ ਸੀ ਕਹਿੰਦੇ ਸੱਚਖੰਡ ਗਮਨ ਕਰ ਗਏ ਵੀ ਚਲੇ ਗਏ। ਜੇ ਮਹਾਰਾਜ ਹੁਣ ਸਾਡੇ ਵਾਂਗੂ ਗਏ ਹੁੰਦੇ, ਉਹ ਜਿਹੜਾ ਸਾਧੂ ਸੀ ਉਹਨੂੰ ਕਿਵੇਂ ਦਰਸ਼ਨ ਦਿੰਦੇ? ਮਹਾਰਾਜ ਘੋੜੇ ਉੱਪਰ ਚੜ੍ਹੇ ਚੜ੍ਹਾਏ ਜਾ ਰਹੇ ਸੀ, ਅਤੇ ਨਾਲ ਇਹ ਵੀ ਵਚਨ ਕਿਹਾ ਵੀ ਉਹ ਸਿੰਘਾਂ ਨੂੰ ਕਹਿ ਦੇਣਾ ਅਸੀਂ ਕਿਧਰੇ ਨਹੀਂ ਗਏ ਅਤੇ ਸ਼ੋਕ ਗਮ ਨਹੀਂ ਕਰਨਾ ਹੈ। ਉਹ ਸਾਧੂ ਨੇ ਆ ਕੇ ਸਿੰਘਾਂ ਦੀ ਹਾਲਤ ਦੇਖ ਕੇ ਕਿਵੇਂ ਤੁਸੀਂ ਨਿੰਮੇ ਝੂਣੇ ਜਿਹੇ ਬੈਠੇ ਹੈ, ਕਿਵੇਂ ਉਪਰਾਮ ਹੋਏ ਬੈਠੇ? ਕਹਿੰਦੇ ਮਹਾਰਾਜ ਬਈ ਸਾਧੂ ਆ ਸੱਚਖੰਡ ਗਮਨ ਕਰ ਗਏ, ਇਸ ਕਰਕੇ ਅਸੀਂ ਬਰਾਗ ਵਿੱਚ ਹਾਂ। ਕਹਿੰਦੇ ਕੌਣ ਕਹਿੰਦਾ ਹੈ? ਕਹਿੰਦੇ ਅਸੀਂ ਕਹਿੰਦੇ ਹਾਂ ਸਾਰੇ। ਕਹਿੰਦੇ ਨਹੀਂ, ਬਿਲਕੁਲ ਝੂਠ ਹੈ, ਮੈਨੂੰ ਮਹਾਰਾਜ ਬਾਹਰ ਮਿਲੇ ਆ, ਹੁਣੇ ਘੋੜੇ 'ਤੇ ਜਾ ਰਹੇ ਸੀ ਇਕੱਲੇ, ਅਤੇ ਮਹਾਰਾਜ ਕਿ ਮੈਂ ਕਿਹਾ ਮਹਾਰਾਜ ਵੀ ਬਾਕੀ ਇਕੱਲੇ ਜਾ ਰਹੇ ਹਾਂ। ਕਹਿੰਦੇ ਸਾਡੀ ਮੌਜ ਹੈ, ਤੇ ਨਾਲ ਉਹਨਾਂ ਨੇ ਕਿਹਾ ਵੀ ਸਿੰਘਾਂ ਨੂੰ ਧੀ ਦੇਣਾ ਬਿਰਾਗ ਨਹੀਂ ਕਰਨਾ, ਅਸੀਂ ਕਿਤੇ ਨਹੀਂ ਗਏ ਹਾਜ਼ਰ ਨਾਜ਼ਰ। ਫਿਰ ਸਿੰਘ ਧੀ ਜੇ ਫੜ ਗਏ, ਫਿਰ ਕਹਿੰਦੇ ਵੀ ਘੋੜੇ 'ਤੇ ਗਏ? ਕਹਿੰਦੇ ਹਾਂ ਘੋੜੇ 'ਤੇ। ਕਹਿੰਦੇ ਦੇਖੋ ਵੀ ਤਬੇਲੇ ਘੋੜਾ ਆ, ਉਹ ਦੇਖਿਆ ਘੋੜੇ ਤਬੇਲਾ 'ਚ ਘੋੜਾ ਹੈ ਨਾ, ਫਿਰ ਤਾਂ ਸਾਰਿਆਂ ਦਾ ਨਿਸ਼ਚਾ ਹੋ ਗਿਆ ਵੀ ਮਹਾਰਾਜ ਬਿਲਕੁਲ ਹੀ ਨਹੀਂ ਗਏ, ਵੀ ਉਹ ਤਾਂ ਗੁਪਤੀ ਹੋਏ ਹੈ। ਇਸ ਤਰ੍ਹਾਂ ਜਿਹੜੇ ਸਤਿਗੁਰੂ ਹੈ, ਜਿਹੜੇ ਹੁਣ ਵੀ ਕੋਈ ਬੰਦਗੀ ਕਰਦੇ, ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਹੈ। ਇਹ ਭਾਵਨਾ ਅਨੁਸਾਰ ਸਤ ਬਾਬਾ ਸੁੰਦਰ ਸਿੰਘ ਜੀ ਦੇ ਤਾਂ ਹੀ ਕਿਹਾ ਸੀ ਕਿ ਮਹਾਰਾਜ ਜਿਹੜੇ ਸਤਿਗੁਰੂ ਦੇ ਦਰਸ਼ਨ ਹੈ, ਵੀ ਕਿਸੇ ਨੇ ਕੋਈ ਐਸਾ ਹੈ ਜਿਹਨੇ ਦਸੇ ਜਾਮਿਆਂ ਦੇ ਇਕੱਠੇ ਦਰਸ਼ਨ ਕੀਤੇ ਹੋਣ, ਦਸਾਂ ਸਰੂਪਾਂ ਦੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਰਸ਼ਨ ਕੀਤੇ ਹੋਣ। ਵੀ ਸੁਣਿਆ ਹੈ ਬਾਬਾ ਬੁੱਢਾ ਸਾਹਿਬ ਛੇਵੇਂ ਸਰੂਪ ਤੱਕ ਰਿਹਾ, ਅਤੇ ਬੁੱਢਣ ਸ਼ਾਹ ਨੇ ਵੀ ਪਹਿਲੇ ਗੁਰੂ ਦੇ ਦਰਸ਼ਨ ਕੀਤੇ ਸੀ, ਫਿਰ ਛੇਵੇਂ ਦੇ ਦਰਸ਼ਨ ਕੀਤੇ। ਕੋਈ ਕਹਿੰਦਾ ਵੀ ਬੁੱਢਣ ਸ਼ਾਹ ਦਸਵੇਂ ਸਰੂਪ ਤੱਕ ਵੀ ਰਿਹਾ ਸੀ, ਵੀ ਦਸਵੇਂ ਜਾਮੇ ਦੇ ਦਰਸ਼ਨ ਕਰਕੇ ਫਿਰ ਹੀ ਹੋ ਗਿਆ। ਡਾਕਟਰ ਵੀਰ ਸਿੰਘ ਨੇ ਐਸਾ ਕੁਛ ਲਿਖਿਆ ਗੁਰੂ ਕਲਗੀ ਚਮਤਕਾਰ ਵਿੱਚ ਵੀ ਹੋ ਰਿਹਾ। ਇਸ ਤਰ੍ਹਾਂ ਕੋਈ ਹੈ ਜਿਹੜਾ ਮਹਾਰਾਜ ਦੇ ਇਕੱਠੇ ਹੀ ਦਰਸ਼ਨ ਕਰ ਲਏ? ਇਹਨੇ ਸਾਰਿਆਂ ਨੇ ਕਰੇ, ਫਿਰ ਕਹਿਣ ਵਾਲੇ ਵੀ ਦੱਸਣ ਵਾਲੀ ਤਾਂ ਗੱਲ ਹੈ ਨਹੀਂ ਹੈ, ਕਿਉਂਕਿ ਜਿਹੜੇ ਸਾਖਤ ਪੁਰਸ਼ ਹੈ, ਮਨਮੁੱਖ ਲੋਕ ਹੈ, ਉਹ ਇਹੋ ਜਿਹੀਆਂ ਗੱਲਾਂ ਨੂੰ, ਅਧਿਆਤਮਵਾਦੀਆਂ ਨੂੰ ਸੱਚ ਨਹੀਂ ਮੰਨਦੇ। ਉਹਨਾਂ ਕਹਿੰਦੇ ਮੈਂ ਘਪੋੜੇ ਮਾਰਦੇ ਹੈ। ਜਿਹੜੇ ਕੋਈ ਗੁਰਮੁਖ ਹੈ, ਅਭਿਆਸੀ ਹੈ, ਅਧਿਆਤਮਵਾਦੀ ਹੈ, ਉਹ ਇਹੋ ਜਿਹੜੇ ਹੈ ਲਓ ਜੀ ਉਹਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਆ ਵੀ ਹਾਂ ਯਥਾਰਥ ਹੈ। ਕਹਿੰਦੇ ਵੀ ਅਸੀਂ ਤਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉੱਪਰੋਂ ਰੁਮਾਲਾ ਚੁੱਕਦੇ ਹੈ, ਇਹ ਦਸਾਂ ਸਤਿਗੁਰਾਂ ਦੇ ਇਕੱਠਿਆਂ ਦੇ ਇਸ ਰੂਪ ਵਿੱਚ ਸਾਨੂੰ ਇੱਕ ਵਾਰੀ ਛਲਕਾਰਾ ਵੱਜਦਾ ਹੈ, ਇੱਕ ਵਾਰੀ ਇਕੱਠਿਆਂ ਦੇ ਦਰਸ਼ਨ ਇਹਦੇ ਵਿੱਚੋਂ ਪਹਿਲਾਂ ਹੁੰਦੇ, ਫਿਰ ਬਾਅਦ ਵਿੱਚ ਇਸ ਰੂਪ ਦੇ ਦਰਸ਼ਨ ਹੁੰਦੇ। ਇਹ ਸਾਰੀ ਭਾਵਨਾ ਦੀ ਗੱਲ ਹੈ, ਜਿਹਨਾਂ ਨੂੰ ਇਸ ਰੂਪ ਵਿੱਚ ਦਰਸ਼ਨ ਹੁੰਦੇ। ਹੁਣ ਜੇ ਹਿਮਾਚਲ ਜਿਵੇਂ ਉਹਨਾਂ ਦਾ ਵਚਨ ਕਹਿ ਰਿਹਾ ਹੈ, ਆਪ ਕੋਈ ਸੁਣ ਲਊਗਾ ਉਹ ਵੀ ਕਹੂਗਾ ਆ ਇਹਨੇ ਗਿਆਨੀ ਨੇ ਬੜਾ ਕਿੱਡਾ ਕਿੱਡਾ ਘਪੋੜਾ ਮਾਰਿਆ ਹੈ, ਵੀ ਦਸਾਂ ਸਰੂਪਾਂ ਦੇ ਸੰਤ ਬਾਬਾ ਸੁੰਦਰ ਸਿੰਘ ਨੂੰ ਦਰਸ਼ਨ ਹੁੰਦੇ ਸੀ, ਉਹ ਨਹੀਂ ਮੰਨਣਗੇ। ਪਰ ਜਿਹੜੇ ਇਸ ਰਸਤੇ ਚੱਲੇ ਆ, ਕਮਾਈ ਕਰਨ ਵਾਲੇ ਹੈ, ਜਿਹਨਾਂ ਦੀ ਅਵਸਥਾ ਖੁੱਲ੍ਹੀ, ਉਹ ਕਹਿਣਗੇ ਬਿਲਕੁਲ ਸਧਾਰਥ ਹੈ, ਸੋਲਾਂ ਨੇ ਸੱਚ ਹੈ। ਹੁਣ ਉਹ ਇੱਕ ਕਾਸ਼ੀ ਤੋਂ ਪੜ੍ਹਿਆ ਹੋਇਆ ਉਦਾਸੀ ਸਾਧੂ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਆ ਗਿਆ ਸੀ। ਉਹ ਕਹਿਣ ਲੱਗਾ ਜੀ ਤੁਸੀਂ ਕਹਿੰਦੇ ਹੈ ਪ੍ਰਗਟੂ ਰਾਹ ਕੀ ਦੇ, ਪ੍ਰਗਟੂ ਰਾਹ ਕੀ ਦੇ, ਜਦੋਂ ਅਰਦਾਸ ਕਰਕੇ ਹਟਦੇ ਹੈ ਉਦੋਂ ਹੀ ਕਹਿੰਦੇ ਅਗਿਆ ਪਈ ਅਕਾਲ ਕੀ ਤਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ। ਵੀ ਗੁਰੂ ਗ੍ਰੰਥ ਸਾਨੂੰ ਗੁਰਾਂ ਦੀ ਪ੍ਰਗਟ ਦੇ ਮੰਨੀਏ, ਪ੍ਰਤੱਖ ਸਰੂਪ ਕਹਿੰਦੇ ਹੈ ਤੁਸੀਂ ਵੀ ਪ੍ਰਗਟ ਸਰੂਪ ਹੈ। ਗੁਰੂ ਗ੍ਰੰਥ ਸਾਹਿਬ ਜੇ ਪ੍ਰਗਟ ਗੁਰਾਂ ਕੀ ਦੇਹ ਹੈ, ਫਿਰ ਜਿਹੜੀ ਦੇਹ ਪ੍ਰਗਟ ਹੁੰਦੀ ਉਹਦੇ ਹੱਥ ਹੁੰਦੇ ਹੈ, ਉਹਦੇ ਪੈਰ ਵੀ ਹੁੰਦੇ ਹੈ, ਉਹਦਾ ਬਾਕੀ ਸਰੀਰ ਦਾ ਧੜ ਵੀ ਹੁੰਦਾ ਹੈ, ਮੁੱਖ ਵੀ ਹੁੰਦਾ, ਅੱਖਾਂ ਕੰਨ ਨੈਕ ਸਾਸ, ਜਿਹੜਾ ਉਹਦੇ ਪ੍ਰਗਟ ਹੈ ਉਹ ਸਾਰਾ ਕੁਛ ਹੀ ਹੁੰਦਾ ਹੈ, ਹਰੀ ਉਹ ਚੇਸ਼ਟਾ ਕਿਰਿਆ ਕਰਦਾ ਹੁੰਦਾ ਹੈ। ਤੇ ਤੁਸੀਂ ਕਹਿੰਦੇ ਪ੍ਰਗਟ ਗੁਰਾਂ ਕੀ ਦੇ, ਇਹ ਕਿਵੇਂ ਯਥਾਰਥ ਹੈ ਜੀ? ਕਹਿੰਦੇ ਵੀ ਬਿਲਕੁਲ ਸਾਧੂ ਆ, ਪ੍ਰਗਟ ਗੁਰਾਂ ਕੀ ਦੇ ਹੈ, ਇਹ ਭਾਵਨਾ ਚਾਹੀਦੀ, ਸ਼ਰਧਾ ਚਾਹੀਦੀ ਹੈ। ਇਹਦਾ ਭਾਵ ਉਹ ਵਿਦਿਆ ਤੇ ਦੇਵਾ, ਜਿੱਥੇ ਭਾਵਨਾ ਉੱਥੇ ਤਾਂ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਉਹਦਾ ਭਾਵਨ ਕੋ ਹਰ ਰਾਜਾ ਬਾਣੀ ਵਿੱਚ ਕਿਹਾ ਰਵਿਦਾਸ ਜੀ ਨੇ ਵੀ ਹੇ ਪਰਮੇਸ਼ਰ, ਤੂੰ ਕਿਸੇ ਦਾ ਆਪਣਾ ਬਾਪੂ ਨਹੀਂ ਹੈ। ਜੇ ਕੋਈ ਕਵੀ ਮੇਰਾ ਤਾਂ ਬਾਪੂ ਹੈ, ਤੇਰਾ ਕੀ ਲੱਗਦਾ ਹੋਵੇ, ਤਾਂ ਬਾਪੂ ਮੇਰਾ ਹੈ। ਇਵੇਂ ਜੇ ਪੰਡਿਤ ਲੋਕ ਕਹਿਣ ਵੀ ਸਾਡਾ ਭਗਵਾਨ ਹੈ, ਸਾਡਾ ਭਗਵਾਨ ਹੈ, ਤੁਹਾਡਾ ਕੀ ਲੱਗਦਾ ਹੋਵੇ, ਤੁਸੀਂ ਕੌਣ ਹੋ? ਕਹਿੰਦਾ ਨਹੀਂ, ਇਸੇ ਤਰ੍ਹਾਂ ਆਪਣ ਬਾਬਾ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ। ਇਹ ਪਰਮੇਸ਼ਰ ਹੈ ਰਾਜਾ, ਤੂੰ ਤਾਂ ਭਾਵਨਾ ਵਾਲਿਆਂ ਦਾ, ਸ਼ਰਧਾ ਵਾਲਿਆਂ ਦਾ ਹੈ। ਜਿਹੜੇ ਕੋਈ ਸ਼ਰਧਾ ਨਾਲ ਤੇਰੇ ਵਿੱਚ ਜੁੜਦੇ, ਉਹਨਾਂ ਨੂੰ ਤੂੰ ਦਰਸ਼ਨ ਦੇ ਦਿੰਦਾ, ਉਹਨਾਂ ਨੂੰ ਪ੍ਰਗਟ ਹੋ ਜਾਂਦਾ। ਤੂੰ ਨਹੀਂ ਬਾਕੀ ਕੋਈ ਲੋਕਾਂ ਵਾਲਾ ਵੇਖਦਾ ਵੀ ਇਹ ਆਹ ਕੰਮ ਕਰਦਾ, ਜੁੜੇ ਘੜਦਾ, ਇਹ ਮਰੇ ਹੋਏ ਪਸ਼ੂ ਢੋਂਦਾ, ਤੂੰ ਤਾਂ ਭਾਵਨਾ ਦਾ ਹੈ। ਜਿੱਥੇ ਭਾਵਨਾ ਉੱਥੇ ਤੂੰ ਪ੍ਰਗਟ ਹੋ ਜਾਂਦਾ। ਅਤੇ ਹੋਇਆ ਵੀ ਉਹਦਾ ਸ਼ਿਕਾਇਤ ਜੀ ਰਵਿਦਾਸ ਜੀ ਨੇ ਕੀਤੀ ਸੀ ਵੀ ਇਹ ਭਗਵਾਨ ਦੇ ਮੂਰਤੀ ਦੀ ਨਿਰਾਦਰੀ ਕਰਦਾ, ਫਿਰ ਵੀ ਕਰਦਾ, ਹਾਸਿਲਾ ਤੇ ਰੱਖ ਕੇ ਉਹਦੇ ਤੇ ਜੋੜੇ ਗੰਢਦਾ, ਘੋਲੇ ਰੱਖਦਾ ਨਾਲੇ। ਉਹਦਾ ਹੁਣ ਇਸ ਰੂਪ ਦੇ ਵਿੱਚ ਸ਼ਰਧਾ ਕਰਕੇ ਉਸ ਰੂਪ ਦੇ ਦਰਸ਼ਨ ਕਰਦਾ ਸੀ। ਉਹਨਾਂ ਨੂੰ ਹੈ, ਉਹ ਕਿਹਾ ਵੀ ਇਹ ਵਿਅਦ ਵੀ ਕਰਦਾ। ਇਹ ਉਹ ਸ਼ਿਕਾਇਤ ਕੀਤੀ, ਰਵਿਦਾਸ ਜੀ ਨੇ ਸੱਦ ਲਿਆ, ਕਹਿੰਦੇ ਵੀ ਤੂੰ ਇਹ ਠਾਕਰਾਂ ਦੀ ਬੇਅਦਬੀ ਕਰਦਾ, ਆ ਜਿੱਥੇ ਜੋੜੇ ਗੰਢਦਾ ਹੈ ਸਿਲਾ ਤੇ ਰੱਖ ਕੇ, ਉੱਥੇ ਤੂੰ ਇਹ ਰੱਖੀ ਫਿਰਦਾ। ਕਹਿੰਦੇ ਨਹੀਂ ਬਈ, ਬਿਲਕੁਲ ਮੈਂ ਭਾਜਨ ਭਗਵਾਨ ਤੋਂ ਬਾਜ ਨਹੀਂ ਹੁੰਦਾ, ਪਾਸੇ ਨਹੀਂ ਹੁੰਦਾ, ਭਗਵਾਨ ਨੂੰ ਹਾਜ਼ਰ ਰੱਖਦਾ, ਘੋਲ ਰੱਖਦਾ ਹਾਂ। ਅਤੇ ਮੇਰੇ ਨਾਲ ਭਗਵਾਨ ਪਿਆਰ ਵੀ ਕਰਦੇ, ਮੇਰੇ ਕੋਲ ਇਸ ਕਰਕੇ ਰਹਿੰਦੇ ਹੈ, ਜੇ ਮੈਂ ਪਾਸੇ ਐਸੇ ਹੋ ਜਾਂ ਭਗਵਾਨ ਪਸੰਦ ਨਹੀਂ ਕਰਦੇ। ਕਹਿੰਦੇ ਵੀ ਕਿਵੇਂ ਅਜਮਾਇਆ ਜਾਵੇ ਵੀ ਤੇਰੇ ਨਾਲ ਜ਼ਿਆਦਾ ਪਿਆਰ ਕਰਦੇ, ਇਹਨਾਂ ਨਾਲ ਨਹੀਂ ਕਰਦੇ? ਕਹਿੰਦੇ ਜੀ ਅਜਮਾ ਲਓ। ਕਹਿੰਦੇ ਫਿਰ ਤੂੰ ਹੀ ਦੱਸ ਕਿਵੇਂ ਅਜਮਾਈਏ, ਕਿਵੇਂ ਪ੍ਰੀਖਿਆ ਕਰੀਏ। ਕਹਿੰਦੇ ਫਿਰ ਆਉਂ ਕਰ ਲਓ ਜੀ, ਮੈਂ ਆਪਣੇ ਠਾਕਰ ਲੈ ਜਾਂਦਾ, ਇਹ ਪੰਡਿਤ ਆਪਣੇ ਠਾਕਰ ਲੈ ਜਾਣ। ਨਦੀ ਦੇ ਪਾਰਲੇ ਕਨਾਸੇ ਦੋਹਾਂ ਨੇ ਆਪੋ ਆਪਣੇ ਠਾਕਰ ਰੱਖ ਦੇਣੇ। ਇਹ ਦੂਜੇ ਪਾਸੇ ਕਿਨਾਰੇ ਦੇ ਬੈਠ ਕੇ ਅਸੀਂ ਭਾਵਨਾ ਨਾਲ ਸੱਦਾਂਗੇ, ਭਗਵਾਨ ਜੀ ਆ ਜਾਓ ਇੱਧਰ ਇਸ ਪਾਸੇ। ਜਿਹਦੇ ਵੀ ਭਗਵਾਨ ਮੰਨਦੇ ਹੋਏ ਨਾ, ਪਿਆਰ ਕਰਦੇ, ਉਹਦੇ ਕੋਲ ਆਪੇ ਆ ਜਾਣਗੇ ਉੱਧਰੋਂ ਚੱਲ ਕੇ। ਜਿਹਦੇ ਕੋਲ ਜਿਹਦੇ ਨਾ ਆਏ, ਸਮਝ ਲਓ ਵੀ ਇਹ ਨਹੀਂ ਰੱਖਦਾ ਸ਼ਰਧਾ, ਇਹ ਨਹੀਂ ਭਗਵਾਨ ਬੇਅਦ ਵੀ ਕਰਦਾ। ਨਾ ਜਦੋਂ ਉਹਨੇ ਭਾਵਨਾ ਨਾਲ ਹੀ ਕਹਿਤਾ ਨਾ, ਅਤੇ ਉਹਨਾਂ ਨੂੰ ਹੁਣ ਭਾਵਨਾ ਹੈ ਨਹੀਂ ਸੀ ਦੂਜਿਆਂ ਨੂੰ। ਹੁਣ ਰਾਜਾ ਕਹਿੰਦਾ ਵੀ ਚੱਕੋ ਆਪੋ ਆਪਣੇ ਭਾਵਨ ਠਾਕਰ, ਰੱਖੋ ਦੂਜੇ ਪਾਸੇ ਕਿਨਾਰੇ ਨਦੀ ਕਰਨ ਦੇ ਗੰਗਾ ਦੇ, ਫਿਰ ਆਪੋ ਆਪਣੇ ਨੂੰ ਬੁਲਾਓ ਆਵਾਜ਼ਾਂ ਮਾਰ ਕੇ। ਜਿਹਦੇ ਆ ਗਏ ਨਾ, ਸਮਝਾਂਗੇ ਵੀ ਇਹ ਭਗਵਾਨ ਇਹਦੇ ਨਾਲ ਪਿਆਰ ਰੱਖਦੇ, ਕੋਈ ਨਹੀਂ ਬੇਅਦਬੀ ਕਰਦਾ। ਰਾਜੇ ਨੇ ਕਹਿ ਦਿੱਤਾ, ਫਿਰ ਹੁਣ ਤੱਕ ਰੱਖਣੇ ਹੀ ਪੈਣੇ ਸੀ ਦੂਜੇ ਪਾਸੇ। ਉਹ ਤਾਂ ਹੁਣ ਨਹੀਂ ਸਮਝਦੇ, ਭਾਵਨਾ ਰੱਖਦੇ ਹੀ ਨਹੀਂ ਸੀ। ਪਤਾ ਮਾੜਾ ਜਿਹਾ ਮੂੰਹ ਤੇ ਦੋ ਤੋਕੇ ਦੁੱਧ ਦੇ ਪਾ ਕੇ ਨਾਮ ਦੇ ਨਾਨੇ ਨੂੰ ਗਟਗੜ ਛੱਪਦੇ ਸੀ, ਪੀਂਦੇ ਸੀ, ਟਕਵਾਂਜਾ ਬਣਾਇਆ ਹੋਇਆ ਸੀ ਉਹਦੇ ਖਾਣ ਪੀਣ ਦਾ। ਇਹ ਉਦਾਸ ਹੈ, ਸਾਰ ਸ਼ਰਧਾ ਰੱਖਦਾ ਸੀ ਇਸ ਰੂਪ ਵਿੱਚ ਹੀ ਹੈ। ਜਿਵੇਂ ਨਾਮਦੇਵ ਕਹਿੰਦੇ, ਜਿੱਤਰ ਜਾਓ ਤਤਵੀਠਲ ਪਹਿਲਾ, ਆਓ ਕਲੰਦਰ ਕੇਸਵਾ ਕਰਬ ਦਾਲੀ ਪੇਸਵਾ। ਉਹ ਦਿਓ ਦੈਂਤ ਬਣ ਕੇ ਆ ਗਏ ਸੀ ਨਾ, ਤੇ ਉਹ ਆਓ ਕਲੰਦਰ ਕੇਸਵਾ ਕਹਿਣ ਲੱਗ ਪਏ। ਭਗਤ ਕਬੀਰ ਜੀ ਦੇ ਘਰ ਦੇ ਵਿੱਚ ਉਹ ਸਵਾਨ ਆ ਗਿਆ ਸੀ, ਸ਼ੇਰੂ ਵੀਰ ਜੀ ਵੀ ਇਹ ਆ ਗਏ ਹਨ। ਉਹ ਅੰਦਰਲੇ ਨੂੰ ਵੇਖ ਰਹੇ ਨਾ, ਬਾਹਰਲਾ ਨਹੀਂ ਨਾ ਵੇਖ ਰਹੇ। ਹੁਣ ਜਿਵੇਂ ਸੁਨਿਆਰਾ ਹੈ ਉਹ ਤਾਂ ਸੋਨਾ ਵੇਹਦਾ ਹੈ, ਬਾਕੀ ਨਹੀਂ ਗਹਿਣੇ ਗੁਣੇ ਵੇਹਦਾ ਵੀ ਇਹ ਛਾਪ ਹੈ ਕਿ ਛੱਲਾ ਹੈ ਕਿ ਚੰਦਰ ਚੂੜ ਹੈ ਕਿ ਕੰਠਾ ਹੈ, ਉਹਨੂੰ ਸੋਨਾ ਵੇਖਦਾ ਹੈ। ਅਸੀਂ ਵੇਖਾਂਗੇ ਨਿਹਤਵ ਦ੍ਰਿਸ਼ਟੀ ਨਾਲ ਵੀ ਇਹ ਗਹਿਣਾ ਹੈ, ਇਹ ਛਾਪ ਹੈ, ਇਹ ਛੱਲਾ ਹੈ, ਇਹ ਕੈਂਠਾ ਹੈ, ਇਹ ਚੰਦਰ ਫੂਲ ਹੈ, ਸਿਰ ਫੂਲ ਹੈ, ਸਿਰ ਦਾ ਗਹਿਣਾ ਹੈ ਜੀ, ਇਹ ਨੱਥ ਹੈ ਜੀ। ਸੁਨਿਆਰ ਦੀ ਨਿਗਾਹ ਚ ਸੋਹਣਾ ਹੈ, ਉਹ ਸੋਹਣਾ ਦੇਖੇਗਾ। ਇਸ ਤਰ੍ਹਾਂ ਭਗਤਾਂ ਦੀ ਨਿਗਾਹ ਵਿੱਚ ਨਿਹਤਪੁਣਾ ਨੂੰ, ਉਹਨਾਂ ਨੂੰ ਸਾਰਿਆਂ ਵਿੱਚ ਪਰਮੇਸ਼ਰ ਦੇਖਦਾ ਹੈ। ਜਲੇ ਹਰੀ ਥਲੇ ਹਰੀ ਉਰੇ ਹਰੀ ਗੁਫੇ ਹਰੀ ਜਿਤਰ ਜਾਉ ਤੀਸਲ ਪਹਿਲਾਂ ਮਹਾਨੰਦ ਕਰੇ ਸਦ ਕੇਲਾ। ਐਵੇਂ ਹੁਣ ਲੈ ਗਏ ਹੈ ਤੇ ਲੱਗ ਗਏ ਅਰਦਾਸ ਬੇਨਤੀਆਂ ਕਰਨ ਵੀ, ਆਓ ਠਾਕੁਰ ਜੀ ਇੱਧਰ ਦਰਸ਼ਨ ਦਿਓ। ਰਵਰਾਜ ਜੀ ਨੇ ਜਦੋਂ ਬੇਨਤੀ ਕੀਤੀ ਹੈ, ਉਦੋਂ ਹੀ ਉਸ ਪਾਸੇ ਤੋਂ ਨਦੀ ਦੇ ਉੱਪਰ ਤਰਦੇ ਹੋਏ ਉਹ ਆ ਗਏ ਇਧਰਲੇ ਪਾਸੇ ਲੱਗ ਗਏ ਕਿਨਾਰੇ ਤੇ। ਉਹਨਾਂ ਦੇ ਆਏ ਹੀ ਨਹੀਂ, ਫੈਸਲਾ ਹੋ ਗਿਆ, ਯਾਨੀ ਸਾਹਮਣੇ ਹੋ ਗਿਆ ਸਾਰਾ ਕੁਝ। ਕਹਿੰਦੇ ਵੀ ਨਹੀਂ, ਇਹ ਸਹੀ ਰੂਪ ਵਿੱਚ ਆਪਾਂ ਪੂਜਾ ਕਰ ਰਿਹਾ ਹੈ, ਇਹਦੇ ਨਾਲ ਭਗਵਾਨ ਪਿਆਰ ਕਰਦੇ ਆ। ਦੇਖ ਲਓ ਜਦੋਂ ਆਵਾਜ਼ ਮਾਰੀ ਉਹ ਨਹੀਂ ਆ ਗਏ, ਤੁਹਾਡੇ ਨਹੀਂ ਆਏ, ਇਸ ਕਰਕੇ ਤੁਹਾਡੇ ਨਾਲ ਨਾਰਾਜ਼ ਹੈ, ਇਹਦੇ 'ਤੇ ਖੁਸ਼ ਹੈ। ਸੋ ਯਾਨੀ ਇਸ ਤਰ੍ਹਾਂ ਜਿਹੜੇ ਅਧਿਆਤਮਵਾਦੀ ਉਹ ਤਾਂ ਇਸ ਤਰ੍ਹਾਂ ਇਹਨਾਂ ਲਫ਼ਜ਼ਾਂ ਨੂੰ ਸਹੀ ਮੰਨ ਲੈਣਗੇ, ਦੂਜੇ ਕਹਿਣਗੇ ਨਹੀਂ ਇਹ ਕਿਵੇਂ ਹੋ ਸਕਦਾ ਹੈ। ਫਿਰ ਉਦਾਸ ਜੀ ਦੇ ਕੋਲੋਂ ਉੱਧਰੋਂ ਇੱਧਰ ਆ ਗਏ, ਉਹ ਨਹੀਂ ਮੰਨਣਗੇ, ਉਹ ਕਹਿਣਗੇ ਐਵੇਂ ਗਪੋੜੇ ਵੱਡੇ ਹੈ ਇਹ। ਇਸ ਤਰ੍ਹਾਂ ਹੀ ਇਹ ਜਿਹੜੇ ਲਫ਼ਜ਼ ਹੈ ਵੀ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਭਾਵਨਾ ਵਾਲੇ ਵੀ, ਜਦੋਂ ਅਸੀਂ ਮਾਲਾ ਚੁੱਕਦੇ ਹਾਂ ਸਾਨੂੰ ਦਸਾਂ ਜਾਮਿਆਂ ਦੇ ਇਕੱਠੇ ਦਰਸ਼ਨ ਹੁੰਦੇ ਹੈ। ਫਿਰ ਬਾਣੀ ਸਰੂਪ ਦੇ ਵਿੱਚ ਬਾਅਦ, ਯਾਨੀ ਉਹ ਪ੍ਰਤੱਖ ਸਤਿਗੁਰੂ ਐਵੇਂ ਹੀ ਉਹ ਸਾਧੂ ਨੇ ਜਦੋਂ ਸੰਤ ਬਾਬਾ ਅਤਰ ਸਿੰਘ ਨੂੰ ਕਿਹਾ ਵੀ ਪ੍ਰਗਟ ਗੁਰਾਂ ਕੀ ਦੇ ਕਿਵੇਂ ਜੀ ਮੈਨੂੰ ਦਿਖਾਓ। ਸ਼ਾਮ ਦਾ ਸਮਾਂ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਵਿੱਚ ਸੁਖਾਸਣ ਕੀਤਾ ਹੋਇਆ ਸੀ, ਉੱਥੇ ਲੈ ਗਏ ਉਹ ਅਤੇ ਸਾਧੂ ਨੂੰ ਕਹਿਣ ਲੱਗੇ ਵੀ ਇਸ ਵੇਲੇ ਸਾਡੇ ਸਤਿਗੁਰੂ ਬਿਰਾਜੇ ਹੋਏ ਹੈ, ਆਰਾਮ ਕਰ ਰਹੇ ਹੈ। ਅਤੇ ਤੈਨੂੰ ਸ਼ੰਕਾ ਵੀ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਹੈ, ਪ੍ਰਗਟ ਗੁਰਾਂ ਕੀ ਦੇਹ ਵਿੱਚੋਂ ਤਾਂ ਸੁਆਸ ਆਉਂਦੇ ਹੁੰਦੇ, ਸੁਆਸ ਵਗਦੇ ਹੁੰਦੇ, ਤੂੰ ਹੱਥ ਲਾ ਕੇ ਵੇਖ ਲਾ। ਉਹ ਜਦੋਂ ਉਹਨੇ ਸਾਧੂ ਉਹ ਵਿਦਵਾਨ ਨੇ ਹੱਥ ਜਿਹਾ ਲਾ ਕੇ ਦੇਖਿਆ, ਜਿਵੇਂ ਕੋਈ ਬਰਾਜੇ ਹੋਏ ਦੇ ਉਹ ਸਵਾਸ ਆਉਂਦੇ ਹੁੰਦੇ ਨਾ ਖਿੱਚ ਖਿੱਚ ਕੇ ਤੇਜ਼ੀ ਨਾਲ, ਇਸ ਤਰ੍ਹਾਂ ਬੈਸ 12 ਚਲਤ 18 ਸੋਤ 40 30 ਵੀ ਜਦੋਂ ਮਨੁੱਖ ਆਰਾਮ ਨਾਲ ਬੈਠਾ ਹੁੰਦਾ ਇੱਕ ਮਿੰਟ ਵਿੱਚ 12 ਸਵਾਸ ਆਉਂਦੇ ਹੈ। ਜਦੋਂ ਉੱਠ ਕੇ ਚੱਲਣ ਲੱਗ ਪੈਂਦਾ, ਤੁਰਨ ਫਿਰਨ ਲੱਗ ਪੈਂਦਾ, ਚਲਤ 18, ਫਿਰ ਕਹਿੰਦੇ 18 ਇੱਕ ਮਿੰਟ ਵਿਸ਼ਵਾਸ ਆਉਂਦੇ ਆ, ਸੋਭਤ 40 30। ਜਦੋਂ ਮਨੁੱਖ ਸੌ ਜਾਂਦਾ ਹੈ ਫਿਰ ਇੱਕ ਮਿੰਟ ਵਿੱਚ 30 ਸਵਾਸ ਆ ਜਾਂਦੇ ਹੈ, ਯਾਨੀ ਤੇਜ਼ੀ ਨਾਲ ਚੱਲਦੇ ਆ ਸਵਾਸ। ਉਹ ਜਦੋਂ ਇਹਨੇ ਉਸ ਰੂਪ 'ਤੇ ਹੱਥ ਲਾ ਕੇ ਦੇਖਿਆ, ਉਹ ਉਦਾਸੀ ਸਾਧੂ ਨੇ ਉਵੇਂ ਹੀ ਉਹਨੂੰ ਮਹਿਸੂਸ ਹੋਇਆ ਵੀ ਹਾਂ ਜਿਵੇਂ ਕੋਈ ਸੁੱਤਾ ਹੁੰਦਾ ਹੈ। ਕਹਿੰਦੇ ਇਸ ਵੇਲੇ ਸਤਿਗੁਰੂ ਸਾਡੇ ਆਰਾਮ ਕਰ ਰਹੇ, ਵਿਰਾਜੇ ਹੋਏ ਹੈ। ਜੇ ਵੀ ਨਾ ਵਿਰਾਜੇ ਹੁੰਦੇ ਤੈਨੂੰ ਪ੍ਰਗਟ ਗੁਰਾਂ ਕੀ ਦੇਹ ਦਿਖਾਈ ਦਿੰਦੇ। ਉਹ ਹੁਣ ਜਾਣਦੇ ਆ ਵੀ ਚਲੋ ਇਹਦੇ ਨਾਲ ਇਹਦਾ ਨਿਰਣਾ ਜਿਹਾ ਹੋ ਜਾਊਗਾ। ਹੁਣ ਤਾਂ ਉਹਨੇ ਨਾਸਕ ਜੇ ਖੇਲਾਂ ਦਾ ਹੈ, ਇਹਨੂੰ ਪ੍ਰਗਟ ਮਹਾਰਾਜ ਦੇ ਦਰਸ਼ਨ ਕਾਹਨੂੰ ਕਰਾਉਣੇ ਹੈ। ਉਹ ਤਸੱਲੀ ਕਰਾਉਣ ਵਾਸਤੇ ਐਸਾ ਕੁਛ ਉਹ ਮਹਾਤਮਾ ਨੇ ਕਰਾ ਦਿੱਤਾ। इस तरह जानी ये जो सतगुरु है तो हाजिर ना हाजिर भी क्यों नहीं ऐसा कुछ लिखिया, शायद भावना देखने वास्ते ऐसा कुछ करे है। जे भावना वाले आओ तो ये लफ्जा मनणगे भी हाँ महाराज की मौज सी, जो मर्जी आके भगवान कृष्ण ये पूरा कर सकते प्रसंग। हाँ जो सिंघा का पूरा राज भाग हो गया, आ जरा आनंदपुर साहब है भी ये कीरतपुर साहब न आ लगेगा, इन्ना को बस जाएगा जो कि खालसे का राज भाग होगा, ये सारा उतों तक ढकिया होगा भी उदों महाराज किसी समय ऐसा एकन कराउणगे। यानी इस तरह इस संपर्दा विच कुछ अगे तो अगे जिमें गुरु कलगीधर पातशाह जी तो एक कथा वार्ता विद्यार्थी सुनते आए उन्हों अगे तो रवायत सुन सुना चली आँदी है, लिखित रूप कितने नहीं हैगी क्योंकि कई स्थाना दवायत भी इतने महाराज आए है, उंज किसी ग्रंथ में किसी कोश में महाराज का उत्थे आना लिखा नहीं है। वो कारण की है भी उदो महाराज का स्थान प्रगट नहीं सी, जिवें मदोखा वाला स्थान है पहला हूँ गुर प्रताप सूरज पढ़ लो दे विच कोई नहीं आता, दौदर का कोई नहीं आता, लोपो का कोई नहीं आता है, इधरा कौके का कोई नहीं आता है, इतों का अपना नहीं आता बेरी साहब का ला। दस पंद्रह स्थान गुरु हरगोबिंद साहब जी दे है जरा शाम पढ़िया भी जाए ये महाराज का स्थान नहीं लिखे कितने भी, क्योंकि वह जिस वेले कवि सी उस वेले स्थान प्रगट नहीं हुए सी, जो हम प्रगट हुए हो फिर ही वह लिखता सीधा ही तख्त उपर जा तख्त उपरे का प्रसंग लेंदा बाकी सारे छड़ जांदा है, अदीना कंगड़ लिख लेंदा है बाकी लिख लेंदा है। ये नहीं है गुरु कलगी जी दे स्थान जेड़े जेड़े उस वे संप्रगट सी है बाकी नहीं, वो बाद विच हुए है। तो फिर जो उन्होंने को पुछता भी वह कहते रवायत है पिछले बजुर्गों तो अगे सुननी सुनाई है चलती आती है, जिमें गुरु की बेरी है ये गुरु की बेरी है भी आ मात्र भी जो बचपन होंगे होंगे सी उदों अकर दियां गुआ जी अस खोल के लै जाते बाहर चारन वास्ते, तो बाकी भी लै जाते गुआ मझा दियाँ बच्चे भेडा वाले बकरिया वाले अगले गुरु की बेरी हेठ बैठ के नाले बेर खावे नाले उत्थे चाह पीवे, वो सारे उत्थे इकट्ठे हो जाते क्योंकि बहुत बड़ा उच्चा दरख्त होंदा सी ये बेरी का, फिर टुट टुट गया मगरों फिर फुटिया मात्र ने जानी वो बहुत सारे दरख्तों ने उच्चे वे दर्शन किए है उस बेरी के। हाँ जेडे कोई बजुर्ग है जिन्हों की उम्र कोई हैगी है जिन्होंने वो देखे वो कहे भी हाँ है बहुत लम्मा है पूरा ही सी, जिमें सिंबल का दरख्त सीधा सलोट खड़ा होंगे बहुत उच्चा सी है दरख्त, जेडे कोई जिन्होंने देखा वो तो कहे भी हाँ है उच्चा सी, और मात्रा कह दे भी महाराज को भी कह देंगे भी हाँ देखा हैगा सी इन्ना उच्चा, जिन्होंने हम नहीं देखा वो कहे मैं कोई पौड़ा बढ़ता है क्योंकि देखे बिना सच नहीं ना होना, इन्हें देखा नहीं नहीं मनूगा। इवें जिन्ना चिर कोई स्थान प्रगट नहीं होया उन्ना चिर कहते भी नहीं हैगा ये, जो प्रगट हो गया कोई करिश्मा करके ते फिर उसे धार्मिक स्थान बन जाता है, गुरुद्वारा बन जाता, निशान साहब झूल पेंदे है, लंगर चल पेंदे है, पाठ पूजा होने लग पेंदी है। हुण अज दे समय जिहड़ा कोई विद्वान इतिहास बनाऊगा वह सारे स्थानों का जिक्र करूगा क्योंकि वह इधर उधर पुछ पड़ताल करूगा। 300 साल गुरु कलगीधर जी का ਮਨਾਇਆ ਗਿਆ। ਇਹਦੇ ਵਿੱਚ ਸਾਰੇ ਸਥਾਨਾਂ ਦੀ ਖੋਜ ਹੋਈ। ਇਸੇ ਤਰ੍ਹਾਂ ਫਿਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਗ ਜਿੱਥੇ ਜਿੱਥੇ ਮਹਾਰਾਜ ਗਏ ਉੱਥੇ ਉੱਥੇ ਉਹ ਸਾਰੇ ਥਾਵਾਂ 'ਤੇ ਆਸ਼ੰਕਾ ਸੜਕਾਂ ਨੂੰ ਉਹਨੂੰ ਜੋੜਿਆ ਗਿਆ ਵੀ ਇਹ ਮਹਾਰਾਜ ਇੱਥੋਂ ਇੱਥੋਂ ਦੀ ਗਏ। ਫਿਰ ਉਸ ਵੇਲੇ ਹੀ ਉਹ ਸਥਾਨ ਦੀ ਹੋਰ ਜਿਹੜੇ ਸਥਾਨ ਇਤਿਹਾਸ ਵਿੱਚ ਨਹੀਂ ਸੀ ਉਹਨਾਂ ਦੀ ਖੋਜ ਰਵਾਇਤ ਸੁਣ ਕੇ ਉਹ ਵਿੱਚ ਨਾਲ ਉਹਨਾਂ ਨੇ ਕਰ ਲਏ। ਉਹ ਜਿਹੜੀ ਕੋਈ ਸੁੱਚੀ ਪੱਤਰ ਹੈ ਨਾ ਉਹਦੇ ਵਿੱਚ ਗੁਰੂ ਕੇ ਅਸਥਾਨਾਂ ਦੇ ਨਾਂ ਆਉਂਦੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਾਰਗ ਦੇ ਪਿੱਛੇ ਪੜ੍ਹੋ ਲਿਸਟ ਉਹਦੇ ਵਿੱਚ ਆਉਣਗੇ। ਇਤਿਹਾਸ ਜਿਹੜਾ ਪਹਿਲਾਂ ਲਿਖਿਆ ਉਹਦੇ 'ਚ ਬਿਲਕੁਲ ਨਹੀਂ ਆਉਂਦੇ। ਇਸ ਤਰ੍ਹਾਂ ਜਾਣੀ ਕੋਈ ਜਿਹੜੀਆਂ ਰਵਾਇਤਾਂ ਹੁੰਦੀਆਂ ਨਾ ਅੱਗੇ ਤੋਂ ਅੱਗੇ ਸੁਣੀ ਹੁੰਦੀ ਆ ਬਜ਼ੁਰਗਾਂ ਰਾਹੀਂ ਵੀ ਸਾਡੇ ਉਹ ਸੁਣ ਸੁਣਾਉਣ ਵਿੱਚ ਹੀ ਆਉਂਦਾ ਹੈ। ਉਹ ਕਿਤੇ ਲਿਖਤ ਪੜ੍ਹਨ ਵਿੱਚ ਨਹੀਂ ਹੁੰਦਾ, ਸੁਣਨ ਸੁਣਾਉਣ 'ਚ ਆਉਂਦਾ ਹੁੰਦਾ। ਜਿਹੜਾ ਗੁਰੂ ਕਾਸ਼ੀ ਦਮਦਮਾ ਸਾਹਿਬ ਦਾ ਪ੍ਰਸੰਗ ਹੈ, ਕਵੀ ਸਿੰਘ ਸਿੰਘ ਸੰਤੋਖ ਸਿੰਘ ਜੀ ਨੇ ਬਿਲਕੁਲ ਐਵੇਂ ਨਾਮ ਮਾਤਰ ਲਿਖਿਆ। ਉੱਥੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਲਿਖਾਉਣਾ, ਅਰਥ ਕਰਨੇ, 48 ਸਿੰਘਾਂ ਨੇ ਪੜ੍ਹਨਾ, ਉੱਥੇ ਵਿਦਿਆ ਦੀ ਟਕਸਾਲ ਚਲਾਉਣੀ, ਇਹ ਕੁਛ ਨਹੀਂ ਲਿਖਿਆ ਕਵੀ ਸੰਤੋਖ ਸਿੰਘ ਨੇ। ਅਤੇ ਉੱਥੇ ਸਾਰਾ ਕੁਝ ਤੁਸੀਂ ਜਾਓ ਉਸ ਰਵਾਇਤ ਅਨੁਸਾਰ ਪੁਰਾਤਨ ਅਨੁਸਾਰ ਸੁਣਾਉਣਗੇ ਵੀ ਹਾਂ ਇੱਥੇ ਮਹਾਰਾਜ ਆਏ, ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਵੀ ਇਸ ਰੂਪ ਵਿੱਚ ਨਹੀਂ, ਹੁਣ ਅਸੀਂ ਬਾਣੀ ਚਾਰ ਦੇ ਹੁਕਮ ਨਹੀਂ, ਦਸਵੇਂ ਜਾਮੇ ਵਿੱਚ ਅਸੀਂ ਸਾਰੀ ਬਾਣੀ ਕੰਠ ਤੋਂ ਹੀ ਉਚਾਰਨ ਕਰਾਂਗੇ। ਅਤੇ ਤਲਵੰਡੀ ਕੇ ਕਾਸ਼ੀ ਰਚੋਂ ਜੈ ਬੈਲ ਪੜਾ ਹੋਏ ਬੁੱਧ ਉਧਾਰੋ, ਇਹ ਛੇਵੇਂ ਪਾਤਸ਼ਾਹ ਨੇ ਕਿਹਾ ਸੀ। ਇਹ ਜਿਹੜੀ ਤਲਵੰਡੀ ਹੈ ਨਾ ਉਹਦੇ ਕੋਲ ਅਸੀਂ ਕਾਸ਼ੀ ਰਚਾਂਗੇ ਜਿੱਥੇ ਬੈਲ ਬੁੱਧੀ ਵਾਲੇ ਪੜ੍ਹ ਕੇ ਵਿਦਵਾਨ ਹੋ ਜਾਇਆ ਕਰਨਗੇ। ਉਹ ਦੱਸਦੇ ਨੇ ਵੀ ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆ ਬਚਨ ਪੂਰੇ ਕੀਤੇ, ਇੱਥੇ ਆ ਬਾਣੀ ਲਿਖੀ, ਇੱਥੇ ਆ ਅਰਥ ਕੀਤੇ। ਇਤਿਹਾਸ ਵਿੱਚ ਕਿਤੇ ਨਹੀਂ ਹੈਗਾ ਕਿ ਹੁਣ ਕਹਿ ਦੂਗਾ ਵੀ ਨਹੀਂ ਹੈ। ਇਸ ਤਰ੍ਹਾਂ ਆ ਜਿਹੜਾ ਕੋਈ ਹੈ ਨਾ ਇਹ ਗੁਰੂ ਮਹਾਰਾਜ ਨੇ ਇਸ ਵਿੱਚ ਇਸਤਰੀ ਚਰਿੱਤਰ ਉਪਗਿਆਨੇ ਤ੍ਰਿਆ ਚਰਿੱਤਰੀ ਮੰਤਰੀ ਪੂ ਸੰਭਾਲੇ 325 ਜਿਹੜਾ ਇਹ ਪ੍ਰਸੰਗ ਹੈ ਵੀ ਇਹ ਸਮਾਪਤ ਮਹੱਤਸਵ ਲਿਖ ਦਿੱਤਾ ਹੈ ਅਤੇ ਉਹ ਪ੍ਰਸੰਗ ਨਹੀਂ ਲਿਖਿਆ, ਗੋਬਤੀ ਰੱਖਿਆ ਹੈ। ਰਵਾਇਤ ਅਨੁਸਾਰ ਐਸੇ ਹੈ ਵੀ ਕਿਸੇ ਸਮੇਂ ਆਪਣੀ ਮੌਜ ਵਿੱਚ ਮਹਾਰਾਜ ਨੂੰ ਜੀ ਕਰਿਆ ਇਹਨੂੰ ਪੂਰਾ ਕਰ ਦੇਣ, ਉਦੋਂ ਆ ਜਾਏਗਾ ਇਹਦੇ ਵਿੱਚ ਆਪੇ ਹੀ। ਇਹ ਨਹੀਂ ਵੀ ਮਹਾਰਾਜ ਸਾਡੇ ਕੋਈ ਸਾਹਮਣੇ ਲਿਖਣਗੇ, ਅਸਰੂਪ ਵਿੱਚ ਹੋ ਜਾਊਗਾ। ਇਹ ਹੁਣ ਇਹਦੇ ਉੱਤੇ ਅਸੀਂ ਕੋਈ ਕਹਿ ਨਹੀਂ ਸਕਦੇ ਵੀ ਤਾਂ ਕੋਈ ਜਿਹਦਾ ਕੋਈ ਨੇਤਰ ਖੁੱਲਿਆ ਉਹ ਦੱਸ ਵੀ ਸਕਦਾ ਹੈ। ਜਿਹਨੂੰ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੁੰਦੇ ਹੈ, ਨਾਮਦੇਵ ਹਰਜੀ ਵਸੈ ਸੰਗ, ਨਾਮਦੇਵ ਦੇ ਨਾਲ ਹੀ ਰਹਿੰਦੇ ਸੀ, ਪਰਮੇਸ਼ਰ ਸਾਖ ਭਰ ਰਹੇ ਹੈ। ਉਹ ਇਸ ਤਰ੍ਹਾਂ ਜਿਹਨਾਂ 'ਚ ਕਿਰਪਾ ਹੈ ਉਹ ਜੇ ਚਾਹੁਣ ਦੱਸ ਵੀ ਸਕਦੇ ਵੀ ਹਾਂ ਇਸ ਨੂੰ ਐਸਾ ਕਰਨਗੇ। ਪਰ ਉਹ ਜਿਵੇਂ ਮਹਾਰਾਜ ਨੇ ਗੁਪਤ ਰੱਖਿਆ ਸਾਰਾ ਕੁਝ, ਉਹ ਗੁਰਮੁਖ ਵੀ ਕਹਿੰਦੇ ਵੀ ਮਹਾਰਾਜ ਦੀ ਮੌਜ ਐਸੀ, ਆਪਾਂ ਕਿਵੇਂ ਆਪਣਾ ਐਸਾ ਕੁਛ ਕਹੀਏ ਕਹਾਈਏ। ਅਤੇ ਉਹ ਜੇ ਭਲਾ ਉਹ ਕਹਿ ਵੀ ਦੇਣਗੇ ਫਿਰ ਇਹ ਲਾਣੇ ਨੇ ਮੰਨਣਾ, ਫਿਰ ਵੀ ਇਹ ਕਹਿਣਗੇ ਐਵੇਂ ਘਪੌੜੇ ਮਾਰਨਾ ਹੈ, ਇਸ ਕਰਕੇ ਕਹਿਣ ਦੀ ਲੋੜ ਨਹੀਂ ਹੈ। ਹਾਂ ਰਵਾਇਤ ਜਿਵੇਂ ਇਹ ਸੰਪਰਦਾ ਵਿੱਚ ਅੱਗੇ ਤੋਂ ਸੁਣ ਸੁਣਾਈ ਵਿਦਿਆਰਥੀਆਂ ਚੱਲੀ ਹੈ, ਮਾਤਰ ਨੇ ਜਦੋਂ ਇਹ ਪੜ੍ਹਿਆ ਹੈ ਲੜਾਈ ਕੇ ਵਿਖੇ ਸੰਤ ਗਿਆਨੀ ਨਰਾਇਣ ਸਿੰਘ ਮਹਾਂਪੁਰਸ਼ਾਂ ਤੋਂ ਜੋ ਸੰਤ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸਨ, ਉਹਨਾਂ ਨੇ ਆ ਸਾਰਾ ਕੁਛ ਸੁਣਾਇਆ ਸੀ। ਉਹ ਕੱਲ੍ਹ ਟਾਈਮ ਹੋ ਗਿਆ ਸੀ, ਫਿਰ ਵਿੱਚ ਰਹਿ ਕੇ ਮੈਂ ਚਲੋ ਵੀ ਇਹ ਖੁੱਲ੍ਹਾ ਟਾਈਮ ਲਾ ਲਾਂਗੇ, ਕਿਉਂਕਿ ਜਿਹੜਾ ਕੋਈ ਇਹੋ ਜਿਹਾ ਪ੍ਰਸੰਗ ਹੁੰਦਾ ਨਾ ਸ਼ੰਕਾ ਵਾਲਾ, ਉਹਨੂੰ ਜੇ ਉਸੇ ਤਰ੍ਹਾਂ ਗੋਲ ਮੋੜ ਜਾ ਕਰ ਦਈਏ ਤੇ ਅਗਲਾ ਕਹਿੰਦਾ ਵੀ ਇਹ ਫਿਰ ਟੀਕੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਹੈ, ਪੀਡੀ ਕੇ ਆਏ ਨੇ ਵੀ ਕੁਛ ਨਹੀਂ ਕਰਿਆ, ਚੁੱਪ ਚਾਪ ਹੋ ਗਏ। ਇਹ ਮਾਤਰਾਂ ਨੇ ਵੀ ਉਹ ਸੁਣਿਆ ਹੈ ਜਿਹੜਾ ਮਹਾਂਪੁਰਸ਼ਾਂ ਦੀ ਰਸਨਾ ਰਾਹੀਂ ਉਹਵੇਂ ਯਾਦ ਹੈ। ਉਹ ਜਿਹੜਾ ਹੁਣ ਕਿਸੇ ਤੋਂ ਸੁਣਿਆ ਨਾ, ਉਹ ਤਾਂ ਯਾਦ ਆ ਹੀ ਜਾਂਦਾ ਨਾ। ਹੁਣ ਇੱਥੇ ਆਪਾਂ ਲਿਖ ਦਿੰਦੇ ਤਾਂ ਵੀ ਇਹਨਾਂ ਨੇ ਯਾਦ ਰਹਿਣਾ ਸੀ। ਜਿਹੜਾ ਅੱਜ ਤੋਂ ਆ ਗਿਆ ਪ੍ਰਸੰਗ ਰਿਹਦੇ ਨਾਲ, ਹੋਰ ਜਿਹੜੇ ਕੋਈ ਢੁਕਵੇਂ ਹੈ ਮਾਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਰ ਦੇਤੀ। ਕਹਿਣ ਵਿੱਚ ਥੋੜ੍ਹਾ ਜਿਹਾ ਪ੍ਰਸੰਗ ਉਹ ਵੱਖਰਾ ਹੁੰਦਾ। ਜਿਹੜਾ ਭਗਵਾਨ ਕ੍ਰਿਸ਼ਨ ਜੀ ਦਾ ਜਿਹੜੀ ਸਾਖੀ ਹੈ, ਉਹਦੇ ਸਾਖੀ ਦੇ ਨਾਲ ਢੁਕਵੀ ਹੈ। ਭਾਵੇਂ ਉਹਨਾਂ ਮਹਾਂਪੁਰਸ਼ਾਂ ਨੇ ਨਹੀਂ ਸੁਣਾਈ ਸੀ, ਮਾਤਰ ਨੇ ਦੇਖ ਕੇ ਉਹਨੇ ਨਾਲ ਲਾ ਦਿੱਤੀ ਹੈ। ਵੀ ਜਿਵੇਂ ਉਹ ਭਗਵਾਨ ਲਿਖ ਸਕਦੇ ਆ ਮਗਰੋਂ ਜੈਵਦੇਵ ਦਾ ਰੂਪ ਧਾਰ ਕੇ, ਤੇ ਜੇ ਮਹਾਰਾਜ ਨਹੀਂ ਲਿਖ ਸਕਦੇ, ਜੇ ਉਹ ਭਗਵਾਨ ਇਸ ਰੂਪ ਵਿੱਚ ਆ ਕੇ ਐਸਾ ਕੁਛ ਕਰ ਸਕਦੇ ਹੈ, ਤੇ ਮਹਾਰਾਜ ਵੀ ਜਦੋਂ ਜੀ ਕਰੇ ਐਸਾ ਕਰ ਸਕਦੇ ਹੈ, ਕਿਉਂਕਿ ਸਮਰੱਥ ਗੁਰੂ ਹੈ। ਇਸ ਕਰਕੇ ਜਿਹੜਾ ਕੱਲ੍ਹ ਪ੍ਰਸੰਗ ਆਇਆ ਸੀ, ਉਸ ਸੰਬੰਧ ਵਿੱਚ ਜਿਹੜੀ ਕੋਈ ਸ਼ੰਕਾ ਹੈ ਉਹਦਾ ਸਮਾਧਾਨ ਹੈ। ਅਗਲਾ ਪ੍ਰਸੰਗ ਆਪਾਂ ਸੁਣੀਏ ਜੀ।
ਗਹਿਰ ਵਾਰ ਰਾਜਾ ਇੱਕ ਅਤ ਬਲ।
ਮਹਾਰਾਜ ਕਹਿੰਦੇ ਗਹਿਰ ਵਾਰ ਨਾਮ ਦਾ ਰਾਜਾ ਸੀ, ਐਸਾ ਕਰਕੇ ਬਹੁਤ ਬਲ ਵਾਲਾ।
ਕਬੈ ਨ ਚੱਲਿਆ ਪਰੀ ਹਲਾ ਚੱਲ।
ਜਦੋਂ ਕਿਤੇ ਕਹਿੰਦੇ ਹਲ ਚਲੀ ਪੈ ਗਈ, ਲੜਾਈ ਝਗੜਾ ਹੋ ਗਿਆ, ਜੰਗ ਯੁੱਧ ਸ਼ੁਰੂ ਹੋ ਗਿਆ। ਕਹਿੰਦੇ ਉਹ ਕਦੇ ਨਹੀਂ ਕਿ ਚਲਾਏ ਮਾਨ ਹੋਇਆ ਸੀ, ਉਹ ਕਿਸੇ ਪਾਸੇ ਭੱਜਿਆ ਨਹੀਂ ਸੀ, ਦੌੜਿਆ ਨਹੀਂ ਸੀ। ਹਾਂ ਇਸ ਤਰ੍ਹਾਂ ਕਵੇ ਨਾ ਚਲੀਆ ਪੂਰੀ ਹਲਾ ਚੱਲ, ਜਦੋਂ ਪੂਰੀ ਹਲ ਚਲੀ ਪੈ ਗਈ, ਹਫੜਾ ਦਫੜਾ ਪੈ ਗਈ, ਉਹ ਕਦੇ ਨਹੀਂ ਚੱਲਿਆ ਸੀ, ਕਿਸੇ ਨਹੀਂ ਹਿੱਲਿਆ ਸੀ, ਕਿਸੇ ਪਾਸੇ ਨਹੀਂ ਭੱਜਿਆ ਸੀ। ਪੂਰੀ ਦੂਜਾ ਪਾਠ ਹੈ, ਮੁੱਖ ਪਾਠ ਹੈ ਪਰੀ। ਜਦੋਂ ਹਲ ਚਲੀ ਪਈ, ਲੜਾਈ ਝਗੜਾ ਪਿਆ, ਉਹ ਕਿਸੇ ਪਾਸੇ ਨਹੀਂ ਚੱਲਦਾ ਸੀ, ਕਿਸੇ ਪਾਸੇ ਨਹੀਂ ਉਹ ਦੌੜਦਾ ਸੀ, ਸਾਹਮਣੇ ਮੁਕਾਬਲਾ ਕਰਦਾ ਸੀ।
ਗੂੜਮਤੀ ਨਾਰੀ ਤਾਕੇ ਘਰ।
ਉਹ ਜਿਹੜਾ ਗਹਿਰਵਾਰ ਨਾਮ ਦਾ ਰਾਜਾ, ਉਹਦੇ ਘਰ ਦੇ ਵੀ ਜਿਹੜੀ ਨਾਰੀ ਸੀ, ਪਤਨੀ ਸੀ, ਉਸਦਾ ਨਾਮ ਸੀ ਗੂੜਮਤੀ।
ਕਹੀ ਨ ਭਾਰਤ ਪ੍ਰਭਾ ਤਾਕੀ ਬਰ।
ਵਜ਼ੀਰ ਕਹਿੰਦਾ ਮੇਰੇ ਪਾਸੋਂ ਉਸਦੀ ਜਿਹੜੀ ਪ੍ਰਭ ਹੈ ਨਾ, ਉਹ ਕਹੀ ਨੀ ਪਰਤ ਕੀਏ ਜਾਂਦੀ।
ਤਹਿ ਇੱਕ ਹੁਤੋ ਸ਼ਾਹ ਵੱਡ ਭਾਗੀ।
ਉੱਥੇ ਕਹਿੰਦੇ ਵੱਡੇ ਭਾਗਾਂ ਵਾਲਾ ਕੋਈ ਸ਼ਾਹੂਕਾਰ ਹੈ ਸੀ।
ਰੂਪਵਾਨ ਗੁਣਵਾਨ ਅਨੁਰਾਗੀ।
ਸ਼ਾਹੂਕਾਰ ਰੂਪ ਵਾਲਾ ਸੀ, ਗੁਣਾ ਵਾਲਾ ਸੀ, ਅਨੁਰਾਗੀ ਬੜਾ ਪ੍ਰੇਮੀ ਪਿਆਰਾ ਸੀ।
ਸੁਖ ਚਮਤੀ ਦੋਹਤਾ ਤਾ ਕੇ ਘਰ।
ਸ਼ਾਹੂਕਾਰ ਦੇ ਘਰ ਦੇ ਜਿਹੜੀ ਧੀ ਸੀ, ਲੜਕੀ ਸੀ, ਉਹਦਾ ਨਾਂ ਉਹਨੇ ਸੁਖਚਮਤੀ ਕਰਕੇ ਰੱਖਿਆ ਹੋਇਆ।
ਪ੍ਰਗਟ ਭਈ ਜਨ ਕਲਾ ਕਿਰਨ ਧਾਰ।
ਕਹਿ ਰਿਹਾ ਜਾਣੀ ਜਿਹੜੀ ਉਹ ਕਿਰਨਾ ਧਾਰਨ ਵਾਲਾ ਸੂਰਜ ਜਾਂ ਚੰਦਰਮਾ, ਉਸ ਚੰਦਰਮਾ ਨੇ ਕਲਾ ਧਾਰਨ ਪ੍ਰਗਟ ਹੋਈ ਸੀ ਕੋਈ ਉਸਦੀ, 16 ਕਲਾ ਵਿੱਚ ਕਲਾ ਪ੍ਰਗਟ ਹੋਈ ਸੀ। ਇਸ ਕਰਕੇ ਇੱਥੇ ਕਿਰਨ ਧਰ ਚੰਦਰਮਾ ਦਾ ਅਰਥ ਹੀ ਸੀ ਢੁਕਦਾ ਹੈ। ਔਰ ਟਿੱਪਣ ਵਾਲੇ ਨੇ ਤਾਂ ਸੂਰਜ ਹੀ ਲਾਇਆ ਹੈ, ਕਿਉਂਕਿ ਕਲਾ ਜਿਹੜਾ ਹੈ ਨਾ, ਉਹ 16 ਕਲਾ ਵਾਲਾ ਸੂਰਜ ਚੰਦਰਮਾ ਹੀ ਹੁੰਦਾ ਹੈ।
ਤਹਾਂ ਏਕ ਤਹਾਂ ਵਪਾਰੀ ਆਇਓ।
ਉੱਥੇ ਕਹਿੰਦੇ ਉਹ ਸ਼ਹਿਰ ਦੇ ਵਿੱਚ ਇੱਕ ਵਪਾਰੀ ਚੱਲ ਕੇ ਆਇਆ।
ਅਮਿਤ ਦਰਬ ਨਹਿ ਜਾਤ ਗਨਾਇਓ।
ਮਿੰਟੀ ਤੋਂ ਰਹਿ ਤੁਹਾਡੇ ਕੋਲੇ ਧਨ ਸੀ, ਉਹ ਗਿਣਿਆ ਨਹੀਂ ਜਾ ਸਕਦਾ ਸੀ।
ਜਵਿੱਤਰ ਜਾਇਫਰ ਉਸ ਟੈ ਭਰੇ।
ਹਾਂ ਜਵਿੱਤਰੀ ਜਾਇਫਲ ਇਹਦੇ ਨਾਲ ਕਹਿੰਦੇ ਉੱਠ ਪਰ ਲੱਦੇ ਹੋਏ ਸੀ ਉਸਦੇ
ਲੌਂਗ ਲਾਇਚੀ ਕਵਨ ਉਚਰੈ
ਲੌਂਗ ਤੇ ਲਾਇਚੀਆਂ ਕਿਹੜਾ ਦੱਸ ਸਕਦਾ ਵੀ ਉਹ ਇਹ ਸਭ ਉੱਠ ਲੱਦੇ ਹੋਏ ਸੀ ਇਹਨਾਂ ਚੀਜ਼ਾਂ ਦੇ
ਉਤਰਤ ਧਾਮ ਤਵਨ ਕੇ ਪਯੋ
ਜਿਹਾ ਸ਼ਾਹੂਕਾਰ ਦਾ ਘਰ ਸੀ ਨਾ ਉੱਥੇ ਆ ਕੇ ਵਪਾਰੀ ਕਹਿੰਦੇ ਉਤਰ ਪਿਆ ਹੈ
ਮਿਲ ਬੇ ਕਾਜ ਸ਼ਾਹ ਸੰਗ ਗਯੋ
ਕਿਉਂਕਿ ਸ਼ਾਹੂਕਾਰ ਦੇ ਨਾਲੇ ਮਿਲਣ ਜਾਣ ਵਾਸਤੇ ਕਿਹਾ ਹੈ
ਦੋਹਤਾ ਘਾਤ ਤਵਨ ਕੀ ਪਾਈ
ਜਿਹੜੀ ਇਹ ਸ਼ਾਹੂਕਾਰ ਦੀ ਧੀ ਸੀ ਇਹਨੇ ਕਹਿੰਦੇ ਇਹਨੇ ਚੰਗਾ ਦਾਕਾ ਪਾਇਆ ਵਧੀਆ ਮੌਕਾ ਇਹਨੂੰ ਲੱਭਿਆ
ਸਕਲ ਦਰਬ ਤੇ ਲੀਓ ਚੁਰਾਈ
ਜਿਹੜਾ ਵਪਾਰੀ ਔਰਤ ਆਉਣੇ ਦੇ ਪਿਓ ਨਾਲ ਗੱਲਾਂ ਬਾਤਾਂ ਕਰਦਾ ਉੱਧਰ ਉੜ ਜਗਿਆ ਇਹਨੇ ਜਿਹੜਾ ਉਹ ਇੱਕ ਕੋਠੜੀ ਦੇ ਵਿੱਚ ਧਨ ਪਦਾਰਥ ਜਿਹਾ ਰੱਖਿਆ ਸੀ ਨਾ ਸਾਜੋ ਸਮਾਨ ਜਿਹਾ ਰੱਖਿਆ ਸੀ ਉਹ ਸਾਰਾ ਹੀ ਕਹਿੰਦੇ ਚੋਰੀ ਕਰ ਲਿਆ ਇਹਦੀ ਧੀ ਨੇ
ਮਾਤਰਾ ਗ੍ਰਹਿ ਕੀ ਸਕਲ ਨਿਕਾਰ
ਘਰ ਦੇ ਵਿੱਚੋਂ ਮਕਾਨ ਕਮਰੇ ਵਿੱਚੋਂ ਜਿੰਨੀ ਮਾਇਆ ਸੀ ਮਾਤਰਾ ਮਾਇਆ ਸੀ ਕੱਢ ਲਈ
ਦਈ ਬਹੁਰ ਤੇ ਆਗ ਪ੍ਰਜਾਰ
ਉਦੋਂ ਬਾਅਦ ਉਹ ਜਿਹੜੀ ਕੋਠੜੀ ਜੀ ਹੈ ਜਿਹਦੇ ਵਿੱਚ ਮਾਇਆ ਪਿਛੇ ਕੱਢ ਕੇ ਤੇ ਫਿਰ ਅੱਗ ਲਾ ਦਿੱਤੀ ਇਸਨੇ
ਰੋਵਤ ਸੁਤਾ ਪਿਤਾ ਪਹਿ ਆਈ
ਰੋਂਦੀ ਰੋਂਦੀ ਜਿਹੜੀ ਲੜਕੀ ਹੈ ਨਾ ਉਹ ਕਹਿੰਦੇ ਆਪਣੇ ਪਿਤਾ ਸ਼ਾਹੂਕਾਰ ਕੋਲ ਆ ਪਹੁੰਚੀ
ਜਰਿਓ ਧਾਮ ਕਹਿ ਤਾਹੇ ਸੁਣਾਈ
ਜਿਹਨੂੰ ਆ ਕੇ ਸੁਣਾਇਆ ਹੈ ਵੀ ਜਿਹੜਾ ਘਰ ਹੈ ਨਾ ਜਿੱਥੇ ਸ਼ਾਹੂਕਾਰ ਨੇ ਦੌਲਤ ਜੀ ਰੱਖੀ ਮਾਇਆ ਰੱਖੀ ਸੀ ਉਹ ਕਹਿੰਦੇ ਉਹਨੂੰ ਘਰ ਨੂੰ ਅੱਗ ਲੱਗੀ ਉਹ ਸੜ ਚੱਲਿਆ
ਸੁਣ ਤ੍ਰੇ ਬਚਨ ਸ਼ਾਹ ਦ੍ਵੈਤਾ ਹੈ
ਹਾਂ ਇਸ ਤਰ੍ਹਾਂ ਕਹਿੰਦੇ ਸ਼ਾਹ ਜਿਹੜਾ ਉਹ ਸ਼ਾਹੂਕਾਰ ਹੈ ਆਪਣੀ ਧੀਮਤ ਦਾ ਆਪਣੇ ਧੀ ਦਾ ਬਚਨ ਸੁਣ ਕੇ ਸ਼ਾਹੂਕਾਰ ਵੀ ਦੂਜਾ ਜਿਹੜਾ ਵਪਾਰੀ ਹੈ ਉਹ ਤਵਾ ਕਰਕੇ ਆਏ ਉਸ ਵੱਲ ਨੂੰ
ਘਰ ਕੋ ਮਾਲ ਨਿਕਾਸਨ ਆਏ
ਲੋਮ ਕਮਰੇ ਵੀ ਜਿਹੜਾ ਕੋਈ ਧਨ ਮਾਲ ਪਿਆ ਵੀ ਚਲੋ ਸਾਰਾ ਨਾ ਸਨ ਮਚ ਜਾਏ ਜਿੰਨਾ ਕੱਢਿਆ ਜਾਂਦਾ ਉਹ ਕੱਢਣ ਵਾਸਤੇ ਆਏ
ਆਗੇ ਆਏ ਨਿਹਾਰੈ ਕਹਾ
ਆਗੇ ਆ ਕੇ ਉਹ ਕੀ ਵੇਖਦੇ ਹੈ
ਨਿਰਖਾ ਢੇਰ ਭਸਮ ਕਾ ਤਹਾ
ਕਹਿੰਦੇ ਸਾਰਾ ਉੱਤੇ ਸਵਾ ਦਾ ਢੇਰ ਹੋਇਆ ਪਿਆ ਸਵਾਈ ਸਵਾ ਪਈ ਹੈ ਕਿਉਂਕਿ ਉਹ ਸਾਰਾ ਦਗਦ ਕਰਕੇ ਅੱਗ ਲਾ ਕੇ ਪੂਰਾ ਸਵਾ ਕਰਕੇ ਫੇਰੀ ਜਾ ਕੇ ਦੱਸਿਆ ਸੀ
ਬਹੁਰ ਸੁਤਾ ਇਮ ਬਚਨ ਉਚਾਰੇ
ਸ਼ਾਹੂਕਾਰ ਦੀ ਧੀ ਨੇ ਉਹ ਛਲਕਾਉਟ ਕਰਦਿਆਂ ਝੂਠ ਬੋਲਿਆ ਕਹਿੰਦੇ ਉਹ ਬਚਨ ਕਹੇ
ਇਹ ਪਿਤਾ ਦੁੱਖ ਹਿਰਦੈ ਹਮਾਰੇ
ਇਹ ਪਿਤਾ ਜੀ ਕਹਿੰਦੇ ਇਹ ਸਾਡੇ ਹਿਰਦੇ ਵਿੱਚ ਬੜਾ ਭਾਰੀ ਦੁੱਖ ਹੈ
ਆਪਨ ਗਏ ਨ ਸ਼ੋਕ ਨ ਆਵਾ
ਕਹਿੰਦੇ ਜਿਹੜਾ ਆਪਣਾ ਘਰ ਦੇ ਸਾਜੋ ਸਮਾਨ ਚਲਿਆ ਗਿਆ ਸੜ ਗਿਆ ਉਹਦਾ ਤਾਂ ਨਾ ਮੈਨੂੰ ਨਾ ਤੈਨੂੰ ਕੋਈ ਸ਼ੋਕ ਨਹੀਂ ਆਉਂਦਾ
ਯਾ ਕੋ ਲਗਤ ਹਮੈ ਪਛਤਾਵਾ
ਇਹ ਜਿਹੜਾ ਆਇਆ ਸੀ ਨਾ ਵਪਾਰੀ ਇਹਦਾ ਵੀ ਉਸੇ ਮਕਾਨ ਵਿੱਚ ਸਾਰਾ ਕੁਛ ਪਿਆ ਸੀ ਉਹ ਸਰ ਵਿੱਚ ਗਿਆ ਇਸ ਕਰਕੇ ਉਹਦਾ ਮੈਨੂੰ ਬੜਾ ਭਾਰੀ ਦੁੱਖ ਹੈ ਬੜਾ ਪਛਤਾਵਾ ਹੈ ਵਪਾਰੀ ਦਾ ਨੀ ਸੜਨਾ ਚਾਹੀਦਾ ਸੀ ਸਾਡਾ ਸੜ ਜਾਂਦਾ ਤਾਂ ਕੁਝ ਨਹੀਂ ਸੀ
ਪੁੰਨ ਸੁੱਤ ਕੋ ਅਸ ਸ਼ਾਹ ਉਚਾਰੇ
ਹਾਂ ਉਸ ਵੇਲੇ ਕਹਿੰਦੇ ਫਿਰ ਉਹ ਪੁੱਤਰੀ ਨੂੰ ਸ਼ਾਹੂਕਾਰ ਨੇ ਇਸ ਤਰ੍ਹਾਂ ਕਿਹਾ
ਸੋਈ ਭਇਓ ਜੋ ਲਿਖਿਓ ਹਮਾਰੇ
ਪੁੱਤਰੀ ਸ਼ੋਕ ਪਛਤਾਵਾ ਕਰਨ ਦੀ ਕੀ ਲੋੜ ਹੈ ਜੋ ਕਹਿੰਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹੀ ਹੋ ਜਾਂਦਾ ਉਹ ਹੋ ਗਿਆ ਹੈ
ਤੁਮ ਆਕੋ ਕਛ ਸ਼ੋਕ ਕਰੋ ਜਿਨ
ਹੈ ਮੇਰੀ ਧੀ ਤੂੰ ਇਹ ਜਿਹੜਾ ਕੋਈ ਕਰਦਾ ਧਨ ਪਦਾਰਥ ਸੜ ਗਿਆ ਨਾ ਬਚ ਗਿਆ ਇਹਦਾ ਮਤਾ ਕੋਈ ਸ਼ੋਕ ਕਰ
ਦਹੋ ਦਰਬ ਜਰਿਓ ਜਿਤਨੋ ਇਨ
ਨਾ ਕਹਿੰਦੇ ਇਹ ਵਪਾਰੀ ਵਾ ਵੀ ਧਨ ਪਦਾਰਥ ਸੜ ਗਿਆ ਆਪਾਂ ਆਪਣੇ ਕੋਲੋਂ ਇਹਨੂੰ ਦੇ ਦੇਵਾਂਗੇ
ਭੇਵ ਭੇਵ ਕਛ ਨਾ ਜੜ ਪਾਇਓ
ਕਹਿੰਦੇ ਮੂਰਖ ਨੇ ਨਾ ਤਾਂ ਵਪਾਰੀ ਨੇ ਨਾ ਜਿਹੜਾ ਸ਼ਾਹੂਕਾਰ ਦਾ ਪਿਓ ਹੈ ਗੁੱਜਾ ਫਿਰ ਛਲਕਾਉਟ ਦਾ ਕਿਸੇ ਨੇ ਨੀ ਪਾਇਆ ਹੈ
ਮੁੰਡ ਮੁੰਡਾਏ ਬਹੁਰ ਘਰ ਆਇਓ
ਹਾਂ ਸਿਰ ਮੂੰਹ ਮਨਾ ਕੇ ਸਾਰਾ ਕੁਛ ਗੁਆ ਕੇ ਵਾਪਸ ਘਰੇ ਆ ਗਿਆ
ਕਰਮ ਰੇਖ ਆਪਣੀ ਪਹਿਚਾਨੀ
ਆ ਜਿਹੜਾ ਵਪਾਰੀ ਜੀਵਾਂ ਨੇ ਆਪਣੇ ਕਰਮਾਂ ਦੀ ਜਿਹੜੀ ਰੇਖ ਐਸੇ ਪਛਾਣੀ ਹੈ ਵੀ ਉਹ ਕਮਰੇ ਵਿੱਚ ਵੀ ਇੱਥੇ ਆ ਕੇ ਮੇਰੀ ਮਾਇਆ ਦਗਦ ਹੋਣੀ ਸੀ, ਮੇਰਾ ਨੁਕਸਾਨ ਹੋਣਾ ਹੀ ਸੀ। ਉਹਨੇ ਆਪਣੀ ਕਿਸਮਤ ਐਸੇ ਪਛਾਣ ਵੀ ਕਰਮਾਂ ਵਿੱਚ ਐਸੇ ਹੀ ਲਿਖਿਆ ਸੀ।
ਤ੍ਰੇ ਚਰਿੱਤਰ ਕੀ ਰੀਤ ਨ ਜਾਣੇ,
ਸ਼ਾਹੂਕਾਰ ਦੀ ਜਿਹੜੀ ਲੜਕੀ ਆ ਉਹਨੇ ਕੀ ਛਲਕਾ ਉੱਠ ਕੀਤਾ ਵੀ ਮਾਇਆ ਕੱਢ ਕੇ ਕਮਰੇ 'ਚ ਅਗਲਾ ਸੀ ਗੰਦਮੰਦ ਪਾ ਕੇ, ਉਹ ਨਹੀਂ ਉਹਨੇ ਸਮਝਿਆ ਹੈ।
ਸ਼ਾਹ ਸੁਤਾ ਇਹ ਛਲ ਧਨ ਹਾਰਾ,
ਹਾਂ ਵਜ਼ੀਰ ਕਹਿੰਦਾ ਹੈ ਚਿੱਤਰ ਸਿੰਘ ਰਾਜੇ, ਸ਼ਾਹੂਕਾਰ ਦੀ ਧੀ ਨੇ ਛਲ ਕਵਟ ਕਰਕੇ ਵਪਾਰੀ ਦਾ ਸਾਰਾ ਧਨ ਚੁਰਾ ਲਿਆ।
ਭੇਦ ਨਤਾ ਕੇ ਪਿਤਾ ਵਿਚਰਾ,
ਹੋਰ ਤਾਂ ਹੋਰ ਕੀ, ਉਹਦਾ ਜਿਹੜਾ ਪਿਤਾ ਹੈ ਸ਼ਾਹੂਕਾਰ ਉਹ ਵੀ ਕਹਿੰਦੇ ਭੇਦ ਵਿਚਾਰ ਨਹੀਂ ਸਕਿਆ, ਪਤਾ ਨਹੀਂ ਲਾ ਸਕਿਆ ਵੀ ਇਹ ਮੇਰੀ ਧੀ ਦਾ ਹੀ ਛਲ ਕਵਟ ਹੈ।
ਸਿਆਣਾ ਹੋ ਤੋ ਭੇਦ ਨਹਿ ਪਾਇਓ,
ਐਂ ਕਹਿੰਦੇ ਉਹ ਸ਼ਾਹੂਕਾਰ ਵੀ ਵਪਾਰੀ ਵੀ ਦੋਵੇਂ ਸਿਆਣੇ ਸੀ, ਪਰ ਉਹ ਛਲ ਕਪਟ ਜਿਹੜਾ ਧੀ ਨੇ ਕੀਤਾ ਉਹਦਾ ਨਹੀਂ ਭੇਦ ਪਾਇਆ ਕਿਸੇ ਨੇ।
ਬਿਨ ਲਾਗੇ ਜਲ ਮੁੰਡ ਮੁੰਡਾਇਓ,
ਬਿਨਾਂ ਪਾਣੀ ਲੱਗੇ ਤਾਂ ਜਿਵੇਂ ਕੋਈ ਸਿਰ ਮੂੰਹ ਮਿਲਾ ਲੈਂਦਾ। ਇਸ਼ਤ ਨੇ ਕਹਿੰਦੇ ਹੋ ਗਿਆ ਉਹ ਧਨ ਪਦਾਰਥ ਕੱਢ ਕੇ ਪਾਸੇ ਰੱਖ ਲਿਆ ਹੈ, ਨਾ ਪਿਤਾ ਨੂੰ ਪਤਾ ਲੱਗਣ, ਨਾ ਵਪਾਰੀ ਨੂੰ, ਆਪ ਮਾਲਕ ਬਣ ਬੈਠੀ ਹੈ ਛਲ ਨਾਲ।
ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 327 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਆਏ ਤੇ 327ਵਾਂ ਪ੍ਰਸੰਗ ਪੂਰਾ ਹੋਇਆ। ਅਗਲਾ ਚੱਲਦਾ ਹੈ
ਥੱਲੇ ਠੀਕ
ਹੈ।
ਚੌਪਈ ਅਚਲਾਵਤੀ ਨਗਰ ਇੱਕ ਸੋ ਹੈ,
ਮਹਾਰਾਜ ਕਹਿੰਦੇ ਇੱਕ ਅਚਲਾਵਤੀ ਨਾਮ ਦਾ ਸ਼ਹਿਰ ਨਗਰ ਸੋਦਾ ਹੈ।
ਜਵਾਕ ਨੰਗੇ ਸਿਰ ਆਇਆ, ਅਬਾਰ ਕੱਢਿਓ ਜਵਾਕ ਨੰਗੇ ਸਿਰ ਆਇਆ।
ਅਚਲ ਸੈਨ ਰਾਜਾ ਤਹਿ ਕੋ ਹੈ,
ਹਾਂ ਉੱਥੋਂ ਦਾ ਜਿਹੜਾ ਰਾਜਾ ਸੀ ਅਚਲ ਸੈਨ ਸੀ।
ਅਚਲ ਦੇ ਤਾਕੇ ਘਰ ਰਾਣੀ,
ਹਾਂ ਉਹਦੇ ਘਰ ਦੇ ਜਿਹੜੀ ਰਾਣੀ ਸੀ ਉਹ ਅਚਲ ਦੇ ਹੀ ਸੀ।
ਸੁੰਦਰ ਭਵਨ ਚਤੁਰ ਦਸ ਜਾਨੀ,
14 ਲੋਕਾਂ ਵਿੱਚ ਉਹ ਸੁੰਦਰ ਸਮਝੀ ਜਾਂਦੀ ਸੀ।
ਅਚਲ ਮਤੀ ਦੂਸਰ ਤੇਹ ਦਾਰਾ,
ਰਾਜੇ ਦੀ ਦੂਸਰੀ ਪਤਨੀ ਸੀ ਜਿਹਦਾ ਨਾਂ ਸੀ ਅਚਲਾ ਮਤੀ।
ਤਾਤੇ ਸੁੰਦਰ ਹੁਤੀ ਅਪਾਰਾ,
ਹਾਂ ਕਹਿੰਦੇ ਉਸਦੇ ਨਾਲੋਂ ਜ਼ਿਆਦਾ
ਤਾਸੋ ਨ੍ਰਿਪ ਕੋ ਨੇਹ ਅਪਾਰਾ,
ਉਸਦੇ ਨਾਲ ਰਾਜੇ ਦਾ ਜ਼ਿਆਦਾ ਖਾਸ ਨਹੀਂ ਸੀ।
ਜਾਨਤ ਊਚ ਨੀਚ ਤੇਹ ਪਿਆਰਾ,
ਹਾਂ ਉਸਦੇ ਹਿੱਤ ਨੂੰ ਉੱਚੇ ਨੀਵੇਂ ਜਾਣਦੇ ਲੋਕ ਸਾਰੇ ਜਾਣਦੇ ਸੀ।
ਦੁਤੀ ਨਾਰ ਅਸ ਚਰਿਤ ਵਿਚਾਰਿਓ,
ਜਿਹੜੀ ਕਹਿੰਦੇ ਆ ਨਾ ਪਤਨੀ ਉਹਨੇ ਇਹੋ ਜਿਹਾ ਸ਼ਰਕਟ ਬਣਾਇਆ।
ਇੱਕ ਨਾਰ ਕੇ ਸਾਥ ਸਿਖਾਰਿਓ,
ਕੋਈ ਚਲਾਕ ਜੀ ਇਸਤਰੀ ਸੀ ਉਹਦੇ ਸਾਥ, ਉਹਨੂੰ ਕਹਿੰਦੇ ਉਹ ਸਿਖਾਇਆ ਚੰਗੀ।
ਤਾਕੋ ਭਰਿਓ ਦਰਬ ਸੌ ਧਮ,
ਉਹਦਾ ਜਿਹੜਾ ਘਰ ਨਾ ਕਹਿੰਦੇ ਧਨ ਨਾਲ ਭਰ ਦਿੱਤਾ।
ਜਾਨਤ ਅਵਰਨ ਦੂਜੀ ਬੰਮ,
ਜਿਹਨੂੰ ਕੋਈ ਹੋਰ ਕੋਈ ਇਸਤਰੀ ਜਾਣ ਨਹੀਂ ਸਕੀ ਵੀ ਇਹਦਾ ਘਰ ਇਹਨੇ ਭਰ ਦਿੱਤਾ, ਇਹਨੂੰ ਮਾਇਆ ਬਹੁਤ ਹੀ ਦੇ ਦਿੱਤੀ ਹੈ।
ਜਬ ਸਭ ਅਰਧ ਰਾਤਰ ਸਵੈ ਜਾਹੇ,
ਉਸਨੂੰ ਇਉਂ ਸਿਖਾਇਆ ਵੀ ਜਦੋਂ ਸਾਡੇ ਘਰ ਦੇ ਵਿੱਚ ਰਾਜੇ ਸਵੇਰ ਗੋਲੀਆਂ ਦਾਸਾਂ ਸਵੈਰ ਅੱਧੀ ਰਾਤ ਨੂੰ ਸਾਰੇ ਸੌ ਜਾਣ।
ਜਾਗਤ ਰਹੇ ਏਕ ਜਨ ਨਾਹੇ,
ਇੱਕ ਪੁਰਸ਼ ਵੀ ਜਦੋਂ ਜਾਗਦਾ ਨਾ ਰਹੇ ਸਾਰੇ ਲੰਮੀਆਂ ਤਾਣ ਕੇ ਸੌ ਜਾਣ।
ਦੀਪ ਜਰਿਓ ਧੌਲਰ ਜਬ ਲਹੀ ਆਹੋ,
ਕਹਿੰਦੇ ਮਹੱਲੇ ਵਿੱਚ ਦੀਵਾ ਜਲਦਾ ਹੋਇਆ ਜਗਦਾ ਹੋਇਆ ਤੂੰ ਵੇਖੇ,
ਤਬ ਤੁਮ ਅਸ ਰਾਜਾ ਸੌ ਕਹੀ ਆਹੋ।
ਅੱਧੀ ਰਾਤ ਕਹਿੰਦੇ ਦੀਵਾ ਜਗਦਾ ਦੇਖ ਕੇ ਰਾਜੇ ਦਾ ਨਾਂ ਲੈ ਕੇ ਤੁਹਾਡੇ ਸਾਥੀਓ ਕਹਿ ਦੇਣਾ।
ਮਾਇਆ ਗੱਡੀ ਮੋਹ ਨ੍ਰਿਪ ਜਾਨੋ,
ਇਹ ਵੀ ਇਹ ਚਲਾਵਤੀ ਇਹ ਚੱਲ ਸੈਨ ਰਾਜਾ, ਮੈਂ ਕਰੇ ਮਾਇਆ ਇੱਥੇ ਗੱਡੀ ਹੋਈ, ਇੱਥੇ ਤੁਹਾਡੇ ਘਰ ਦੇ ਵਿੱਚ ਮਾਇਆ ਗੱਡੀ ਹੋਈ ਆ, ਮੈਨੂੰ ਕਹਿੰਦੇ ਰਾਜਾ ਜਾਣ ਨੂੰ ਮੈਂ ਮਾਇਆ ਬੋਲ ਰਹੀ ਹਾਂ।
ਇੱਕ ਬਾਤ ਮੈਂ ਤੁਮੈਂ ਬਖਾਨੋ,
ਇਹ ਚੱਲ ਸੈਨ ਰਾਜਾ ਮੈਂ ਮਾਇਆ ਕੱਲ ਤੁਹਾਨੂੰ ਕਹਿੰਦੀ ਹਾਂ।
ਅਛਲਾ ਦੇ ਤ੍ਰਿਯ ਕੋ ਬਲ ਦੈ ਗਏ।
ਆ ਜਿਹੜੀ ਕਿਹੜੇ ਘਰ ਦੇ ਵਿੱਚ ਅਛਲਾ ਦੇਈ ਰਾਣੀ ਹੈ ਨਾ ਇਸਤਰੀ, ਉਹਦੀ ਬਲੀ ਦੇ ਕੇ
ਗ੍ਰਹਿ ਲੈ ਜਾਹੇ ਕਾਢ ਮੋਹਿ ਲੈ ਕੇ।
ਹਾਂ ਕਹਿੰਦੇ ਫਿਰ ਮੈਂ ਇੱਥੋਂ ਕੱਢ ਕੇ ਤੇ ਮੈਨੂੰ ਆਪਣੇ ਘਰ ਵਿੱਚ ਲੈ ਜਾ ਇਸ ਤਰ੍ਹਾਂ ਬਲੀ ਦੇ।
ਅਛਲਾ ਦੇ ਜਬ ਹੀ ਸੁਣ ਪਾਇਓ,
ਜਦੋਂ ਅਛਲਾ ਦੇਈ ਜਿਹੜੀ ਪਹਿਲੀ ਹੈ ਨਾ ਜਿਹਦੇ ਸੰਬੰਧ ਵਿੱਚ ਕਹਿਣਾ ਹੈ ਉਹਨੇ ਸੁਣ ਪਾਇਆ
ਉਲਟ ਭੇਦ ਤੇ ਤ੍ਰਿਯ ਸਿਖਾਇਓ।
ਉਹਨੇ ਕਹਿੰਦੇ ਆਪਣੇ ਵੱਲੋਂ ਉਦੋਂ ਮਾਇਆ ਜ਼ਿਆਦਾ ਦੇ ਕੇ ਨਾ ਉਹਨੂੰ ਕਹਿੰਦੇ ਉਲਟਾ ਪੇ ਹੋਰ ਤਰ੍ਹਾਂ ਸਿਖਾਤਾ ਹੈ।
ਇੱਕ ਬਾਤ ਮੰਗੇ ਮੋਹ ਦੇਹੋ,
ਕਿਹਾ ਵੀ ਇੱਕ ਗੱਲ ਮੈਂ ਮੰਗਦੀ ਹੈ ਤੈਨੂੰ ਮੂੰਹ ਮੰਗਿਆ ਮੈਂ ਦੇ ਦੇਊ।
ਨਿਰਿਪ ਪਹਿ ਨਾਮ ਤਿਸੀ ਕਾ ਲੇ ਹੋ,
ਕਹਿੰਦੇ ਜਿਸਨੇ ਤੈਨੂੰ ਇਹ ਸਿਖਾਇਆ ਹੈ ਨਾ ਰਾਜੇ ਕੋਲ ਉਸੇ ਦਾ ਨਾਂ ਹੀ ਤੂੰ ਲੈ ਲੈਣਾ ਦੇਣਾ ਹੈ।
ਪ੍ਰਥਮੈ ਆਦਿਕ ਦਰਬ ਤੇਹ ਦਿਆ,
ਹਾਂ ਕਹਿੰਦੇ ਇਸ ਤਰ੍ਹਾਂ ਪਹਿਲੇ ਨਾਲੋਂ ਨੀ ਜਿਵੇਂ ਪਹਿਲੀ ਨੇ ਦਿੱਤਾ ਸੀ ਉਹਦੇ ਨਾਲੋਂ ਜ਼ਿਆਦਾ ਮਾਇਆ ਇਹਨੇ ਦੇ ਦਿੱਤੀ।
ਦੁਗਨੋ ਦਰਬ ਦੇਨ ਤੇਹ ਕੀਆ,
ਨਾਲ ਕਹਿ ਦਿੱਤਾ ਵੀ ਜਦੋਂ ਇਹ ਤੂੰ ਕਾਰਾ ਕਰਾਈ ਨਾ ਉਹਨੂੰ ਬਲੀ ਚੜਾ ਤੇ ਫਿਰ ਦੁਗਣਾ ਦਰਬ ਤੈਨੂੰ ਹੋਰ ਦੁਗਣਾ ਦੇ ਦੇ।
ਤਿੰਨ ਸਹੇਟ ਉਤ ਦੀਪ ਜਗਾਇਓ,
ਹਾਂ ਜਿਵੇਂ ਉਹਨੇ ਸਹੇਟ ਥਾਂ ਦੱਸੀ ਸੀ ਇਹਨੇ ਉੱਥੇ ਜਦੋਂ ਦੀਵਾ ਜਾ ਜਗਿਆ ਜਗਾਇਆ।
ਇਤ ਇਸਤਰੀ ਇਮ ਭਾਖ ਸੁਣਾਇਓ,
ਇੱਧਰ ਜਿਵੇਂ ਉਹਨੇ ਸਿਖਾਇਆ ਸੀ ਉਸਨੂੰ ਮਾਇਆ ਦੇ ਕੇ ਇਸ ਤਰ੍ਹਾਂ ਉਹਨੇ ਕਹਿ ਕੇ ਸੁਣਾਇਆ।
ਹੇ ਨ੍ਰਿਪ ਮੋਹੇ ਮੋਹ ਮਾਇਆ ਤੁਮ ਜਾਨੋ,
ਹੇ ਚਲਵਤੀ ਦੇ ਨਗਰ ਦੇ ਰਾਜੇ ਚਲ ਸੈਨ ਮੈਨੂੰ ਕਦੇ ਤੂੰ ਮਾਇਆ ਜਾਣ ਲਾ।
ਬਿਕਟ ਕੇਤ ਕੀ ਗੱਡੀ ਪਛਾਨੋ,
ਆ ਜਿਹੜਾ ਇੱਥੇ ਤੁਹਾਡੇ ਘਰੇ ਬਿਟਕੇਤੀ ਨਾਮ ਲਾ ਪੁਰਸ਼ ਹੋਇਆ ਹੈ ਉਹਨੇ ਕਹਿੰਦੇ ਇੱਥੇ ਮੈਨੂੰ ਮਾਇਆ ਨੂੰ ਗੱਡਿਆ ਸੀ ਪਛਾਣ ਲਾ।
ਆਪਣੀ ਇਸਤਰੀ ਕਹਿ ਬਲ ਦੈ ਕਹਿ,
ਚੱਲ ਸੈਨ ਰਾਜੇ ਆਪਣੀ ਜਿਹੜੀ ਆ ਚੱਲ ਰਹੀ ਇਸਤਰੀ ਇਹਦੀ ਬਲੀ ਦੇ ਕੇ।
ਯਾ ਤੇ ਭਖ ਹੋ ਕਾਢ ਧਨ ਲੈ ਕੇ,
ਕਹਿੰਦੇ ਇੱਥੋਂ ਧਨ ਕੱਢ ਕੇ ਤੇ ਫਿਰ ਤੂੰ ਖਾ ਪੀ ਲਾ ਇੱਥੇ ਕਾਢ ਦੇ ਤਾਂ ਗਾਡ ਵੀ ਪਾਠਾਉਂਦਾ ਦੂਜਾ ਇੱਥੋਂ ਕੱਢ ਕੇ ਫਿਰ ਤੁਹਾਨੂੰ ਤੂੰ ਖਾ ਪੀ ਲੈ ਸ਼ਕਲਾ।
ਰਾਨੀ ਸਾਥ ਜਹਾਨ ਰਿਪ ਸੋਇਓ,
ਹਾਂ ਜਿੱਥੇ ਰਾਜਾ ਕਹਿੰਦੇ ਇਸ ਤਰ੍ਹਾਂ ਬਰਾਜਿਆ ਹੋਇਆ ਸੀ ਰਾਣੀ।
ਅਰਧਿਕ ਰਾਤਰ ਬਚਨ ਤਹਿ ਹੋਇਓ,
ਅੱਧੀ ਰਾਤ ਨੂੰ ਇਸ ਤਰ੍ਹਾਂ ਕਹਿੰਦੇ ਉਸ ਆਈ ਹੋਈ ਜਿਹੜੀ ਇਤਨੀ ਮਤਲਬ ਬਲੋਂ ਬਚਨ ਹੋਇਆ ਕਿਹਾ ਗਿਆ।
ਮੋਹ ਮਾਇਆ ਕੋ ਘਰ ਹੀ ਰੱਖ ਹੋ,
ਕਿਹਾ ਵੀ ਮੈਂ ਮਾਇਆ ਮੈਨੂੰ ਆਪਣੇ ਘਰ ਹੀ ਰੱਖੇ।
ਇਸਤਰੀ ਦੈ ਆਪਣੀ ਬਲ ਭਾਖ ਹੋ,
ਆਪਣੀ ਇਸਤਰੀ ਦਾ ਬਲ ਦੇ ਕੇ ਮੈਂ ਤੈਨੂੰ ਕਹਿੰਦੀ ਇਸਤਰੀ ਦੀ ਬਲੀ ਦੇ ਕੇ ਮੈਨੂੰ ਮਾਇਆ ਨੂੰ ਆਪਣੇ ਘਰ ਰੱਖ ਲੈ।
ਜਿਨ ਇਸਤਰੀ ਇਹ ਚਰਤ ਬਣਾਇਓ,
ਹਾਂ ਜਿਸ ਕਹਿੰਦੇ ਉਹ ਚੱਲ ਰਹੀ ਨੇ ਇਸ ਤਰ੍ਹਾਂ ਸ਼ਰਕਟ ਬਣਾਇਆ ਸੀ ਨਾ
ਤਾਹੀ ਕੋ ਨ੍ਰਿਪ ਨਾਮ ਸੁਣਾਇਓ,
ਉਹਨੇ ਉਧਰੋਂ ਮਾਇਆ ਵੱਧ ਮਿਲ ਗਈ ਉਸੇ ਦਾ ਹੀ ਨਾਂ ਸੁਣਾਤਾ ਕਿਹੜੀ ਬਲੀ ਦੇ।
ਰਾਜਾ ਲੋਭ ਦਰਬ ਕੇ ਮਾਰੇ,
ਉਧਰ ਜਿਹੜਾ ਤੁਹਾਨੂੰ ਨਾ ਲੋਭ ਰਾਜੇ ਨੂੰ ਜਾਗਿਆ ਉਹ ਲੋਭ ਦਾ ਮਾਰਿਆ।
ਤਿਸੀ ਨਾਰ ਕਹਿ ਬਲ ਦੈ ਡਾਰੇ,
ਹਾਂ ਕਹਿੰਦੇ ਉਸੇ ਸ੍ਰੀ ਰਾਣੀ ਦਾ ਬਲੀ ਦੇ ਦਿੱਤਾ ਉਹਨੂੰ ਬਲੀ ਚੜਾ ਦਿੱਤਾ ਮਾਇਆ ਪਿੱਛੇ।
ਜਿਨਹੋ ਨਾਰ ਕੋ ਮਤੋ ਸਿਖਾਇਓ,
ਇਸਤਰੀ ਨੇ ਕਹਿੰਦੇ ਉਹਨੂੰ ਕਹਿੰਦੇ ਅਕਲ ਮਤ ਸਿਖਾਈ ਸੀ ਨਾ ਵੀ ਤੂੰ ਵਾਕੀ ਹੋ।
ਪਲਟ ਕਾਮ ਤਾਹੀ ਕਹਿ ਆਇਓ,
ਉਹ ਜਿਹੜੀ ਸਿੱਖਿਆ ਬਦਲੀ ਇਹਦੇ ਕੰਮ ਆਈ ਹੈ ਕਹਿੰਦੇ ਉਹ ਸਿੱਖਿਆ ਇਹਦੇ ਹੀ ਪੁੱਠੀ ਪੈ ਗਈ ਹੈ।
ਉਨ ਤ੍ਰੇ ਦਰਬ ਤਾਹ ਬਹੁ ਦਿਆਏ,
ਹਾਂ ਉਸ ਤੋਂ ਬਾਅਦ ਕਹਿੰਦੇ ਜਿਹਨੇ ਕੰਮ ਜਾ ਕਰਤਾ ਫਿਰ ਉਹਨੂੰ ਬਨ ਬਨ ਬਹੁਤਾ ਦੇ ਦਿੱਤਾ।
ਨਾਰ ਤਿਸੀ ਕੋ ਹਨਿਓ ਬਜਾਏ,
ਹਾਂ ਕਹਿੰਦੇ ਗੱਜ ਬੱਜ ਕੇ ਰਾਜੇ ਨੇ ਉਸੇ ਨੂੰ ਮਾਰਤਾ ਬਲੀ ਚੜਾਤਾ ਹੈ।
ਬੁਰੀ ਬਾਤ ਜੋ ਕੋਈ ਬਣਾਵੇ,
ਬਜਾਏ ਦੇ ਥਾਂ ਬਣਾਏ ਪਾਠ ਵੀ ਹੈ ਬਣਾ ਸਵਾਰ ਕੇ ਇਸੇ ਨੇ ਮਾਰ ਦਿੱਤਾ ਹੈ ਬਜਾਏ ਗੱਜ ਵੱਜ ਕੇ ਇਸ ਤਰ੍ਹਾਂ ਪਹਿਲਾਂ ਬਜਾਏ ਹੀ ਹੈ।
ਬੁਰੀ ਬਾਤ ਜੋ ਕੋਈ ਬਣਾਵੇ,
ਹਾਂ ਵਜ਼ੀਰ ਕਹਿੰਦਾ ਜਿਹੜਾ ਕੋਈ ਕਿਸੇ ਨੂੰ ਮਾਰਨ ਵਾਸਤੇ ਮਾੜੀ ਗੱਲ ਬਣਾਉਂਦਾ ਛਲ ਕਪਟ ਕਰਦਾ ਹੈ ਨਾ,
ਉਲਟ ਕਾਮ ਤਾਹੀ ਕੇ ਆਵੇ,
ਇਹਨੇ ਜਿਵੇਂ ਸਰਸਨ ਦੇ ਆਗਾਸ ਕਿਉਂਕਿ ਪਹੁੰਚਾ ਵਾਣ ਗਮ ਹੈ ਬਾਹੀ ਦਣ ਜਾਣ ਜਿਹੜਾ ਆਕਾਸ਼ ਅੱਗੇ ਤਾਂ ਅਥਾਈ ਹੁੰਦਾ, ਜਿਹੜਾ ਚਲਾਉਣ ਵਾਲਾ ਹੁੰਦਾ ਉਹਦੇ ਆ ਕੇ ਵੱਜਦਾ ਹੁੰਦਾ ਤੀਰ। ਕਹਿੰਦੇ ਇਸੇ ਤਰ੍ਹਾਂ ਜਿਹੜਾ ਕਿਸੇ ਦੀ ਬੁਰਾਈ ਸੋਚਦਾ ਉਹਦਾ ਹੀ ਬੁਰਾ ਹੁੰਦਾ ਹੈ। ਹਾਂ, ਇਸ ਕਰਕੇ ਕਹਿੰਦੇ ਉੱਠ ਕੇ ਉਸੇ ਨੂੰ ਹੀ ਉਹਦਾ ਉਹਦਾ ਬੁਰਾ ਹੋ ਗਿਆ, ਉਸ ਉਹਨੂੰ ਹੀ ਮਾਰ ਮੁਕਾਇਆ ਗਿਆ ਹੈ।
ਜੈਸਾ ਕੀਓ ਤੈਸ ਫਲ ਪਾਇਓ,
ਇਹੋ ਜਿਹਾ ਕਹਿੰਦੇ ਉਹਨੇ ਛਲ ਫਰੇਬ ਕੀਤਾ ਸੀ, ਉਹੋ ਜਿਹਾ ਫਲ ਉਹਨੇ ਮਾੜਾ ਪਾ ਲਿਆ।
ਤਾਹੇ ਹਨਤ ਥੀ ਆਪ ਹਨਾਇਓ,
ਕਹਿੰਦੇ ਆਪਣੀ ਜਿਹੜੀ ਸ਼ੌਂਕਣ ਰਾਇਆ ਉਹਨੂੰ ਮਾਰ ਰਹੀ ਸੀ, ਕਹਿੰਦੇ ਆਪ ਆਪਣੇ ਆਪ ਨੂੰ ਮਰਵਾ ਲਿਆ ਉਸ ਰਾਹੀਂ। ਇਸ ਤਰ੍ਹਾਂ ਇਹ ਛਲ ਫਰੇਬ ਦੇ ਜਿਹੜੇ ਪ੍ਰਸੰਗ ਹੈ ਰਾਜਾ ਮਹਾਰਾਜਿਆਂ ਦੇ ਘਰਾਂ ਵਿੱਚ, ਇਹਨਾਂ ਦੀਆਂ ਰਾਣੀਆਂ ਇੱਕ ਦੂਸਰੇ ਨੂੰ ਮਾਰਨ ਵਾਸਤੇ ਇਹੋ ਜਿਹਾ ਛਲ ਕੌਟ ਕਿਸੇ ਹੋਰ ਚੁਸ ਚਲਾ ਇਸਤਰੀ ਨੂੰ ਕਹਿ ਕੇ ਵੀ ਆਹ ਲੈਨੀ ਮਾਇਆ, ਅਤੇ ਤੂੰ ਅੱਧੀ ਰਾਤ ਨੂੰ ਜੋ ਦੀਵਾ ਜਗਦਾ ਹੋਵੇ ਉਦੋਂ ਕਹਿ ਦੇ ਵੀ ਮੈਂ ਮਾਇਆ ਹਾਂ, ਫਲਾਨੇ ਬਿਕਟਕੇਤ ਕੀ ਨੇ ਮੈਂ ਇੱਥੇ ਦੱਬੀ ਹਾਂ, ਤੂੰ ਵੀ ਫਲਾਨੀ ਰਾਜੀ ਦੀ ਬਲੀ ਦੇ ਕੇ ਫਲਾਨੀ ਰਾਣੀ ਨੂੰ ਮਾਰ ਕੇ ਅਤੇ ਮੈਨੂੰ ਮਾਇਆ ਤੋਂ ਕੱਢ ਲਾ। ਅਤੇ ਉਹਨੂੰ ਜਦੋਂ ਪਤਾ ਚੱਲਦਾ ਉਸੇ ਨੂੰ ਕਹਿੰਦੇ ਵੀ ਮੇਰੇ ਕੋਲ ਮਾਇਆ ਤੂੰ ਲੈ ਲਾ ਅਤੇ ਇਹਦਾ ਹੀ ਨਾਂ ਲੈ ਦੇ, ਇਹਦੀ ਬਲੀ ਚੜ੍ਹਾ ਦੇ। ਉਹ ਮਾਇਆ ਦੇ ਮਾਰੀ ਉਹਦਾ ਨਾਂ ਲੈ ਲੈਂਦੀ ਹੈ, ਉਹ ਆਪਣਾ ਘਰ ਪਾ ਲੈਂਦੀ, ਇੱਧਰ ਇਹਨੂੰ ਮਰਵਾ ਦਿੰਦੀ ਇਹਦਾ ਨਾਂ ਲੈ ਕੇ। ਇਸ ਕਰਕੇ ਕਹਿੰਦੇ ਜਿਹੜਾ ਕਿਸੇ ਨੂੰ ਮਾਰਨਾ ਚਾਹੁੰਦਾ ਆਖਰੀ ਉਹਦੇ ਉਲਟ ਨੂੰ ਮਰਨਾ ਪੈਂਦਾ, ਉਹਦੇ ਹੀ ਉਹ ਉਲਟਾ ਹੋ ਜਾਂਦਾ ਹੈ। ਇਸ ਕਰਕੇ ਕਿਸੇ ਦਾ ਬੁਰਾ ਨਾ ਕਰੀਏ, ਪਰਖਾ ਬੁਰਖਾ ਪਰਖਾ ਬੁਰਾ ਨਾ ਰੱਖੋ, ਜੀ ਤੋਂ ਕੋ ਦੁੱਖ ਨਹੀਂ ਭਾਈ ਮੀਤ। ਫਿਰ ਦੂਜਿਆਂ ਦਾ ਬੁਰਾ ਨਾ ਚਿਤਵੋ, ਹੇ ਭਰਾਵੋ ਤੁਹਾਨੂੰ ਮਿੱਤਰੋ ਦੁੱਖ ਨਹੀਂ ਹੋਏਗਾ। ਜਦੋਂ ਤੁਸੀਂ ਕਿਸੇ ਦਾ ਬੁਰਾ ਚਿਤਵੋਗੇ ਫਿਰ ਤੁਹਾਡਾ ਵੀ ਬੁਰਾ ਹੋਊਗਾ, ਤੁਹਾਡਾ ਵੀ ਕੋਈ ਬੁਰਾ ਕਰੂਗਾ। ਇਸ ਕਰਕੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਤੈਅ ਕਿਹਾ ਵੀ ਬੁਰਾ ਨਾ ਕਰਨਾ ਚਾਹੀਏ, ਇਹ ਚਿੱਤ ਵਿੱਚ ਹੀ ਨਾ ਰੱਖੋ ਕਿਸੇ ਦਾ ਮਾੜਾ ਕਰਨਾ। ਇਹ ਕੁਦਰਤੀ ਐਸਾ ਹੈ, ਜਦੋਂ ਮਨੁੱਖ ਕੋਈ ਸ਼ਰਕਾਊਟ ਕਰਕੇ ਕੋਈ ਬੁਰੇ ਦਾ ਕਿਸੇ ਦਾ ਬੁਰਾ ਕਰਦਾ, ਝੂਠ ਮੂਠ ਬੋਲਦਾ, ਇਹ ਅਖੀਰੀ ਇਹਦਾ ਰਿਜ਼ਲਟ ਇਹ ਨਿਕਲਦਾ ਵੀ ਉਹਦਾ ਫਿਰ ਬੁਰਾ ਹੋ ਹੀ ਜਾਂਦਾ ਹੁੰਦਾ, ਉਹਦਾ ਮਾੜਾ ਹੋ ਜਾਂਦਾ ਹੈ। ਹਾਂ, ਫਰੀਦ ਜੀ ਦਾ ਤਾਂ ਇਹ ਹੈ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਜਿਹੜਾ ਮਨੁੱਖ ਇਹਦੇ 'ਤੇ ਪਹਿਰਾ ਦਿੰਦਾ ਉਹ ਸੌਖਾ ਰਹਿੰਦਾ, ਜਿਹੜਾ ਕਿਸੇ ਦਾ ਬੁਰਾ ਸੋਚਦਾ ਚਿਕੜੂ ਲਾਉਂਦਾ ਹੈ ਗਿਰੀ ਇੱਕ ਦਿਨ ਉਹਦਾ ਵੀ ਆ ਜਾਂਦਾ, ਫਿਰ ਉਹਦਾ ਵੀ ਬੁਰਾ ਹੋ ਜਾਂਦਾ ਹੈ। ਇਸ ਕਰਕੇ ਯਥਾਰਥ ਲਫ਼ਜ਼ ਹੀ ਕਹਿਣਾ ਚਾਹੀਏ, ਕਿਸੇ ਦਾ ਬੁਰਾ ਕਰਨ ਵਾਸਤੇ ਝੂਠ ਮੂਠ ਛਲ ਕਪਟ ਦਾ ਸਹਾਰਾ ਨਾ ਲੈਣਾ ਚਾਹੀਏ। ਇਹ ਗੁਰੂ ਕਲਗੀਧਰ ਜੀ ਦੇ ਇਹ ਪ੍ਰਸੰਗਾਂ ਕਹਿਣ ਦਾ ਸਾਰ ਸਿਧਾਂਤ ਹੈ।
ਜੈਸਾ ਕੀਓ ਤੈਸ ਫਲ ਪਾਇਓ, ਤਾਹੇ ਹਨਤ ਥੀ ਆਪ ਹਨਾਇਓ। ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਪਾਦੇ 328 ਚਰਿਤ੍ਰ ਸਮਾਪਤ। ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਰਾਰਾਯਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਭੋਲ, ਨਾਨਕ ਦੀ ਜੈ ਨਾਮ ਦਾਨ। रखो हिए प्रभु आए प्रभु शरणागति कृपा ने जजियार एक ही अखर हर मन वसतो नानक होत निहाल वाहिगुरु नाम जहाज है चले सो चरे पार जो सरदा कर सेवन दे गुरु पार उतारन हार जो सरदा कर सेवन दे गुरु पार उतारन हार।